तप अग्नि सैपं गुर प्रसाद जाप आदि सच युगाद सच है भी सच नानक होसी भी सच। इन्ना कालां च जेड़ी वस्तु रहन वाली है वो इको ही चेतन सत्ता है, उनू ही अकाल पुरुष आंदे ने, उनू ही वाहेगुरु आंदे ने, उही सतनाम है, उही राम है, उही गोपाल है, उही भगवंत है, उही अंतरयामी है, उही सर्वव्यापक है, उही सर्वशक्तिमान है। ये सारा उदा ही खेल अखाड़ा है, वो सदा ही है। उदे नाल जुड़ जाना मनुख देही दा परम कर्तव्य है, उदी प्राप्ति जड़ी है मनुख देही दा यही लक्ष्य है। जिन्हें उन्हें नहीं जानिया उदी प्राप्ति नहीं कीती, उदी मनुख देही जड़ी है निष्फल है। किसे गऊ माई दे थन ना हो वो निष्फल, कोई रुख होवे छा ना होवे फल ना दे वो निष्फल है। ते किसे धरती च कोई फसल ना होवे कलर होवे वो निष्फल बेअर्थ है। इसे ही तरह मनुख दे ही जड़ी है परमेश्वर दे नाम तो बिना निष्फल है बेअर्थ है। अवर काज तेरा किते न काम, जो मर्जी ये होर कर ले नाम तो हीना जड़ा मनुख है, परमेश्वर की प्राप्ति तो हिना जड़ा मनुख है। गुरु साहब उन्हें सब तो पैड़ा आंदे ने, जिन हर हिरदय नाम न बसया तिन मात की जय हर बांझा। इथों तक गाल कढ़ी गुरु महाराज जी, जिन्हां दे हिरदे च मनुख दे ही प्राप्त करके नाम नहीं बसया उन्हां दी मां नूं बांझ रहना चाहिदा सी, उन्होंने नहीं सी जन्म लेना चाहिदा। मुच मुच गर्भ गए कीन बचिया, बुढ़ पुज रूप जीवे जग मझिया, कहो कबीर जैसे सुंदर स्वरूप, नाम बिना जैसे कुबज करूप। जे गिनन लगिए ते श्री गुरु महाराज जी कोई एहो जी गाल कोई एहो जी फिटक कोई एहो जी लानत बाकी नहीं छड़ी जेड़ी मनमुखा वास्ते नहीं गाल वरती। मनमुख कौन साकत कौन जेड़े परमेश्वर वाल कंड कीती बैठे ने। सुनदे तो आपां बहुत आ, सुनना भी ठीक है पर सुन के मन लेना ये बड़ी वड्डी गल है। जेड़ा मनना है ना सुन के मन लेना ये बहुत वड्डी गल है। चार पौड़ियां सुनन दियां पहला जपजी साहब विच ने, फिर चार पौड़ियां मनन दियां ने। ते मनन बारे पहला की आख्या मन्ने की गत कही न जाए। मन ते एक गल लो, आनंदपुर साहब एक सिख पढ़न लगा, दूजे सिख की ड्यूटी लाई गुरु महाराज जी, उन्हें इको ही तुक पड़ी, आनंद पाया मेरी माए सत गुरु मैं पाया। अंदर सतगुरु पूरन पुरख कलगिया वाला गुरु वो ते प्राप्त हो गया, वो भेट हो गई, उन बकाया की रह गया। होना ने में आनंद आ गया शांति आ गई, बस इको अल्फ तेरे दरकार, इल्मों बस करी ओ यार, वो निहाल हो गया। इको ही गल मन के निहाल हो गया। सुनने आ पैसी गुरु ग्रंथ साहिब पूरन गुरु ने है दी कोई शक वाली गल नहीं। गुरु ग्रंथ साहिब गुरबाणी पूरन गुरु ने, बाणी गुरु गुरु है बाणी, विच बाणी अमृत सारे, गुरबाणी कह सेवक जन माने, पर तख गुरु निस्तारे जोरी साडे ची कसर है जिस करके साडी कल्याण नहीं हुंदी पई वो की कसर है असी मनदे ने मनना की है नाम नू जिन्ना चिर असी परो नहीं लेंदे हिरदे च बोले सो निहाल भी हुने बोलना है बड़ी वार बोले आ पर निहाल कौन हुंदा है गुर का शब्द जप पए निहाल जिन्ना ने शब्द जपया गुरु का जिन्ना ने सुन के मन लिया वो निहाल हो गए ने एक अखर हर मन बस्त नानक होत निहाल इहदा मतलब पे एक अखर अजे मन विच नहीं वसिया अखर दा मतलब हुंदा जिहड़ा खरे ना जिहड़ा नास ना होवे जिहड़ा तिन्ना कालां विच रहे वो अखर है खरने से रहते ओंकार आदम जाना लिख अर मेटै तहे न माना ओंकार लखे जो कोई सोई लख मेटना न होई वो जिहड़ा लक्ष रूप है ओंकार दा ओंकार अक्षर दा जिहड़ा लक्ष रूप है ओनू आंदे ने मैं जान लिया वो सब दी आद है वो सब दा मुढ है सब दा मूल है सारी ओदी रचना है उस ओंकार नू मैं जान लिया उन्नू मैं मन लिया अन्ने तोते पढ़ गए तोते तोतियां दा जिहड़ा सरदार सी ना उन्हें सोचा कि सानू किवें शिकारी फड़दे ने किवें सानू बंदी बनांदे ने किवें कैद कर लैंदे ने वो आखन लगे तुहानू पता है जदों आउंदा शिकारी जाल ला के ते चोगा पा दिंदा है असी चोगा चुगन लग जाने हां ते उदो असी फस जाने हां वो छुप के बैठा हुंदा उदो ही सानू दबोच लैंदा है रोज वहने हां ते वो आंदे ने इहदा मतलब यह होया भई सानू यह गल चेता रखनी चाहीदी है ते जेड़ा उन्हां दा सरदार जथेदार पोता सी वो आख लगा ए भरावो तुसी याद रखो गल ते मैं तुहानू पका देना वांदा पकाओ जाली आएगा जाल बिछाएगा चोगा खिलारेगा ते आखो ना हम खाएंगे ना फसेंगे ए जेड़ा है ना सबक चेता करो ओ सरदार तोते ने जथेदार तोते ने चंगी तरह सबक रटा दिता रट लिया बड़ी वार पढ़िया पर जिस वेले आया शिकारी उन्हें बिछाया जाल पाया चोगा ते सब तो पहला अगे सरदार तोता ते पिछे वारो वारी ते सिरियां सारियां दियां जाल च फसियां हुईयां ते पढ़न अजे भी नहीं मुड़दे जाली आएगा जाल बिछाएगा और चोगा खिलारेगा उसको ना हम खाएंगे ना फसेंगे फसे भी हुए ने जाल च ते पड़ी भी लगे जंदे ने गुरु ग्रंथ साहब मैं ए प्या गल्लां ना ते असी दर्शन करने हैं क्यों नहीं निहाल हुंदे गुरु च ते कोई त्रुटि नहीं गुरु च ते कोई कसर नहीं इहदा मतलब साडे अंदर कसर है उस कसर नू दूर करना उस त्रुटि नू दूर करना है वो की कसर है मनन दी असी मनदे ने एक हुंदा जान के मनना एक हुंदा सुन सुना के मनना जेड़ा भगतां ने मन्या है ईश्वर नू गुरु नू उन्हां ने जान के मन्या जेड़ा असी मनने आ रब नू असां सुन सुना के मन्या होया उस मनने च ते साडे मनन दे विच किन्ना फर्क है तुसी बाणी पढ़ो जदों नामदेव नू बादशाह ने कहा सी भई या ते गऊ जिंदा कर दे या मुसलमान बन जा एक कम कर या गौ जिंदा कर दे या मुसलमान बन जा ते राम राम आख ना छड़ दे ते सत घड़िया तेनू मोहलत दी जांदी है, इन्ना को टाइम दिता जांदा। जे नामदेव ने सुन सुना के मन्या हुंदा रब नू तां ओ डोल जांदा, तां ओदा मन जेड़ा सी भरोसे च नहीं सी रहिंदा, विश्वास च नहीं सी रहना। पर नामदेव ने रब नू वेख्या होया सी, सो बोले जो पेखे अख अगम अगोचर अलख निरंजन, सो गुरमुख देखिया आखी। जेड़ा इंद्रियां मन तो परे वे ज्योति स्वरूप परमात्मा गुरमुखा ने उन्हू शुद्ध बुद्धि दी अख दे नाल वेख्या होया, उन्हां दा जेड़ा मनन है साडे मनन नालों वक्री तरह दा है। नामदेव का उदाहरण मैं तां दिता है, नामदेव नू सत्तां घड़ियां दी मोल दिती गई, या तो इन्ने समय च गऊ जिंदा कर दे, या मुसलमान हो जा, या ए राम राम आख ना छड़ दे। पर ओदा इन्ना भरोसा है, इन्ना विश्वास है भई जरूर खुदा आवेगा, जरूर परमात्मा आवेगा, रब है जरे जरे च, कण कण च, रोम रोम च, साडे अंदर भी है, बाहर भी है, हेठां भी है, उतां भी है। कोई एहो जी जगह नहीं जिथे नहीं रब। निसंगिक पुछदा है, ग्रंथी सी अंदर गुरु ग्रंथ साहब नूं नमस्कार किधरों करनी चाहीदी है, इहदा मूंह किहड़े पासे वे गुरु ग्रंथ साहब दा, गुरु ग्रंथ साहब दा मूंह किहड़े पासे वे। जे आखो इस पासे वे तो फिर इधर कंड हुंदी है, जे आखो इधर तो फिर उधर कंड हुंदी है, किहड़े पासे मत्था टेकना चाहिए। ग्रंथी जेड़ा है वो गुरु ग्रंथ साहब वाल मुंह करके बैठा है, या कि जेड़ा मत्था टेकन आउंदा वो गुरु ग्रंथ साहब मुंह करदा है। एक वल ते पिठ होनी होनी। मैं कहा ये शब्द ब्रह्म है, इहदा चतरफी मुंह परमेश्वर दियां अखी सा सहस्ता नैन नन्ना नैन है तुहे को। परमात्मा जेड़ा सब थाई है ते सब जगह वेंदा है, सब घट सुनदा वेखदा, क्यों मुकर पया जाए। ज्योति श्याम पीता ज्योति तमसा परमचते, ज्योतियां दा ज्योति परमात्मा जेड़ा है सब जगह परिपूर्ण है। नाम देव नू इन्ना भरोसा परमेश्वर दे उत्ते, आंदा ना मैं मुसलमान होवां ना मैं राम राम छड्डां, परमेश्वर जेड़ा वो जरूर आवेगा, इहदे च कोई शक वाली गल नहीं। ते जे उन्हें गऊ ना भी जिंदा कीती ते फिर भी मैं मुसलमान नहीं बनने वाला, मौत तो डरदा होया मैं अपना निश्चा अपना भरोसा नहीं डुलाण वाला। हां वो एक वखरी गल है, राम ही ते खुदा च कोई फर्क नहीं, पर फर्क सिर्फ ए सी मौत दा भैगत करके मैं राम दा नाम नहीं छड्डना। औरंगजेब लिखिया है भई किन्ने जन्यू ला के रोटी खांदा सी, पर ओदे तो एक भी हिंदू मुसलमान नहीं बनिया सही मायने च। धक्को धक्की धक्को धक्की किसी जेल ही दे दो, कोई वड्याई नहीं, वो कोई बनना नहीं हुंदा। किसे ने मुसलमान होना कबूलिया नहीं धक्के दे नाल, पर भगत फरीद ने 70,000 मुसलमान बनाए ने हिंदुआ तो, पर उदिया प्रेम उदा जेड़ा सी बोल उदा जेड़ा सी उपदेश उदे तो प्रभावित हो करके उदी रहनी बहनी तो प्रभावित हो करके ते कई हिंदू जेड़े सन मुसलमान हो गए। भगत फरीद जी दस्या है 70,000 मुसलमान बनाते हिंदुआ तो, पर उन्हां नूं कोई बनाने च लाभ नहीं सी, पर भगत फरीद जी मुसलमान सन, उन्हां दे जेड़े मुरीद सन सेवक सन उसे रहनी च आ गए। मतलब भई किसे दे जोर करना जुलम करके मौत दा डर दे के अपना धर्म छुड़ाना, भगत उस गल नूं नहीं कबूलदे। क्यों? ओ मौत तो परा हुंदे ने, शरीर तो परा हुंदे ने, तिन्ना गुणा तो परा हुंदे ने। जिहड़ी चीज ने मरना सी ओह तो मर चुकी है पहलां ही। नामदेव जी दी तुक आउंदी गुरबाणी च, सात घड़ी जब बीती सुनी अजहू ना आयो त्रिभवन तनी। ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ। ਕਹਿੰਦੇ ਨੇ ਇੰਨਾ ਚਿਰ ਖੰਭਾਂ ਦੀ ਆਵਾਜ਼ ਆਈ ਤੇ ਪ੍ਰਭੂ ਆ ਗਏ। ਕਹਿਣ ਲੱਗੇ ਜੇ ਤੂੰ ਕਹਿ ਤੇ ਗਊ ਜਿੰਦਾ ਕਰ ਦਿਆ, ਕਹਿ ਤਾਂ ਧਰਨੀ ਕੌਡੀ ਕੋ, ਆਖੇ ਤੇ ਧਰਤੀ ਪੁੱਠੀ ਕਰ ਦਿਆ, ਆਖੇ ਬਾਦਸ਼ਾਹ ਦੀ ਧੌਣ ਭੰਨਦੇ ਆ। ਪਰ ਨਾਮਦੇਵ ਨੇ ਆਖਿਆ ਹੈ ਪ੍ਰਭੂ ਤੂੰ ਗਊ ਹੀ ਜਿੰਦਾ ਕਰ ਦੇ, ਕਿਸੇ ਨੂੰ ਵੀ ਕਸ਼ਟ ਨਾ ਦੇ। ਨਾਮਦੇਵ ਦੇ ਅੰਦਰ ਮੈਂ ਗੱਲ ਕਰਦਾ ਸੀ ਮੰਨਣ ਦੀ, ਭਰੋਸੇ ਦੀ। ਨਾਮ ਜਪਣ ਵਾਲੇ ਦੇ ਅੰਦਰ ਜਿਨ੍ਹੇ ਪਰਮਾਤਮਾ ਦਾ ਅਨੁਭਵ ਕੀਤਾ ਹੋਇਆ ਅੰਤਰ ਆਤਮੇ, ਉਹਦੇ ਮੰਨਣੇ ਤੇ ਸਾਡੇ ਮੰਨਣ ਦੇ ਵਿੱਚ ਬੜਾ ਫਰਕ ਹੈ। ਉਹ ਔਖੇ ਟਾਈਮ ਡੋਲ ਜਾਂਦਾ ਬੰਦਾ। ਦਸਮ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ ਛੱਡੀ, ਨੰਗੀ ਪੈਰੀ ਨੰਗੀ ਤਲਵਾਰ ਹੱਥੇ ਚ, ਬਸਤਰ ਪਾਟੇ ਨੇ, ਤੇ ਦਿਲਾਵਰ ਖਾਂ ਜਿਹੜਾ ਆਇਆ ਸੀ ਪ੍ਰਣ ਕਰਕੇ ਜਿੱਥੇ ਤਾੜੀ ਸਾਹਿਬ ਗੁਰਦੁਆਰਾ, ਇੱਥੇ ਉਹਦਾ ਤੰਬੂ ਸੀ ਤੇ ਗੁਰੂ ਸਾਹਿਬ ਤਿੰਨ ਵਾਰ ਤਾੜੀ ਮਾਰੀ ਏ। ਕੋਈ ਬਲਵਾਨ, ਕੋਈ ਜਰਨੈਲ, ਕੋਈ ਖਾਨ, ਕੋਈ ਅਮੀਰ ਸਾਨੂੰ ਫੜ ਲੈ, ਤਿੰਨ ਵਾਰ ਆਖ ਕੇ ਰੌਲਾ ਪੈ ਗਿਆ ਫੌਜਾਂ ਚ, ਕਟਾ ਵੱਢ ਹੋਈ। ਗੁਰੂ ਸਾਹਿਬ ਕੋਲ ਇੱਕ ਤੀਰ ਬਚਿਆ ਸੀ, ਲਿਖਿਆ ਚਲਾਇਆ, ਕਿਸੇ ਨੂੰ ਵੱਜਿਆ ਕੋਈ ਮਰਿਆ। ਆਂਦੇ ਨੇ ਕਟਾ ਵੱਢ ਬੜੀ ਹੋਈ ਤੇ ਗੁਰੂ ਮਹਾਰਾਜ ਜੀ ਉਥੋਂ ਨਿਕਲ ਕੇ ਨਗੀਨੇ ਖੱਤਰੀ ਕੋਲ ਆਏ, ਜਿਹੜਾ ਰੋਜ਼ ਦਾ ਜਾਣੂ ਸੀ ਗੁਰੂ ਮਹਾਰਾਜ ਦਾ, ਦਰਸ਼ਨ ਕਰਨ ਵਾਲਾ ਸੀ, ਦਸੋਂ ਪਾਤਸ਼ਾਹ ਦੀਆਂ ਕਰਾਮਾਤਾਂ ਵੇਖਣ ਵਾਲਾ ਸੀ, ਜਾਣਦਾ ਸੀ ਪੂਰਾ ਗੁਰੂ ਹੈ। ਪਰ ਉਹ ਅਨੁਭਵ ਨਹੀਂ ਸੀ ਕਿਹੜਾ, ਜਿਹੜਾ ਮਤੀ ਦਾਸ ਨੂੰ ਸੀ, ਜਿਹੜਾ ਮਣੀ ਸਿੰਘ ਨੂੰ ਸੀ, ਜਿਹੜਾ ਭਾਈ ਦਿਆਲੇ ਨੂੰ ਸੀ, ਜਿਹੜਾ ਸੰਗਤ ਸਿੰਘ ਨੂੰ, ਜਿਹੜਾ ਭਾਈ ਮਾਨ ਸਿੰਘ ਨੂੰ ਸੀ, ਦਇਆ ਸਿੰਘ ਨੂੰ ਸੀ, ਧਰਮ ਸਿੰਘ ਨੂੰ ਸੀ। ਉਹ ਅਨੁਭਵ ਨਹੀਂ ਸੀ ਉਹਨੂੰ, ਖਾਲੀ ਜਾਣਦਾ ਸੀ ਪੂਰੇ ਗੁਰੂ ਨੇ, ਪਰ ਉਹਨਾਂ ਦੇ ਪੂਰੇ ਸਰੂਪ ਤੋਂ ਨਹੀਂ ਸੀ ਜਾਣੂ, ਉਹ ਗਿਆਨਵਾਨ ਨਹੀਂ ਸੀ। ਤੇ ਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਉਹਦਾ ਬੂਹਾ ਖੜਕਾਇਆ ਤੇ ਅਸਾਂ ਥੋੜਾ ਚਿਰ ਆਰਾਮ ਕਰਨਾ ਹੈ। ਜਿੱਥੇ ਝਾੜ ਸਾਹਿਬ ਗੁਰਦੁਆਰਾ, ਉਦੋਂ ਪਹਿਲਾਂ ਨਗੀਨੇ ਖੱਤਰੀ ਕੋਲ ਗਏ, ਉਹ ਨਬੂਆ ਨਹੀਂ ਲਾਇਆ, ਦਰਵਾਜ਼ਾ ਨਹੀਂ ਖੋਲਿਆ। ਆਂਦੇ ਨੇ ਮਹਾਰਾਜ ਜੀ ਬਹੁਤ ਖਤਰਾ ਹੈ, ਮੇਰਾ ਪਰਿਵਾਰ ਮਾਰ ਦੇਣਗੇ, ਮੇਰਾ ਘਰ ਉਜਾੜ ਦੇਗੇ ਗੌਰਮੈਂਟ ਹਕੂਮਤ, ਤੁਸੀਂ ਮਹਾਰਾਜ ਜੀ ਅੱਗੇ ਨਿਕਲ ਜਾਓ। ਗੁਰੂ ਮਹਾਰਾਜ ਜੀ ਫਕੀਰ ਕੋਲ ਗਏ, ਜਿਹੜਾ ਜਿੱਥੇ ਝਾੜ ਸਾਹਿਬ ਗੁਰਦੁਆਰਾ ਹੈ ਇੱਥੇ ਉਹ ਫਕੀਰ ਸੀ। ਉਥੋਂ ਚੱਲ ਕੇ ਮਾਛੂਵਾੜੇ ਆਏ ਤੇ ਕਿੱਡਾ ਪਿਆਰਾ ਸਿੱਖ ਸੀ ਗੁਲਾਬਾ, ਉਹ ਘਰ ਲਿਜਾਣੋ ਸੰਕੋਚ ਆ ਗਿਆ। ਇਹ ਕਿਉਂ ਹੋਈ ਗੱਲ? ਇਹ ਤਾਂ ਗੱਲ ਹੋਈ ਭਈ ਉਹਨਾਂ ਨੂੰ ਗੁਰੂ ਮਹਾਰਾਜ ਜੀ ਦੇ ਸਰੂਪ ਦਾ ਗਿਆਨ ਨਹੀਂ ਸੀ, ਉਹਨਾਂ ਦੇ ਪੂਰਾ ਅੰਦਰ ਭਰੋਸਾ ਨਹੀਂ ਸੀ, ਤਾਂ ਉਹ ਡੋਲ ਗਏ। ਨਾਮ ਜਪਣ ਵਾਲਾ ਜਿਹਨੂੰ ਅਨੁਭਵ ਹੈ ਅੰਦਰ, ਉਹਨਾਂ ਦੇ ਅੰਦਰ ਮੰਨਣ ਹੋਰ ਤਰ੍ਹਾਂ ਦਾ ਹੁੰਦਾ, ਉਹਨਾਂ ਦੇ ਅੰਦਰ ਭਰੋਸਾ ਹੋਰ ਤਰ੍ਹਾਂ ਦਾ ਹੁੰਦਾ। ਜਦੋਂ ਮਾਨ ਸਿੰਘ ਮੋਢਿਆਂ ਤੇ ਚੁੱਕ ਕੇ ਲਿਆ, ਲੈ ਕੇ ਗਿਆ ਗੁਰੂ ਮਹਾਰਾਜ ਜੀ ਨੂੰ, ਤੇ ਆਂਦੇ ਨੇ ਸਿੱਝੇ ਸਿੱਝੇ ਕਛਹਿਰਾ ਲਹੂ ਮਿੱਝ ਦੇ ਨਾਲ ਪੱਟਾਂ ਦੇ ਵਿੱਚ ਖੁੱਭਿਆ ਹੋਇਆ ਸੀ, ਇਸ਼ਨਾਨ ਕਰਾਇਆ ਤੇ ਗੁਲਾਬੇ ਦੇ ਘਰ ਰਹੇ। ਪਰ ਉਹ ਡਰਦਾ ਰਿਹਾ, ਅੰਦਰੋਂ ਕੰਬਦਾ ਰਿਹਾ ਹੈ ਤੇ ਹੋ ਨਾ ਸਕੇ ਗੁਰੂ ਮਹਾਰਾਜ ਜੀ ਛੇਤੀ ਨਿਕਲ ਜਾਣ ਮੇਰੇ ਘਰੋਂ। ਇਹ ਕਿਉਂ? ਉਹਨੂੰ ਮੌਤ ਦਾ ਡਰ ਹੈ, ਦੁੱਖ ਦਾ ਡਰ ਹੈ। ਪੂਰੇ ਗੁਰੂ ਨੂੰ ਘਰੋਂ ਕੱਢਣ ਨੂੰ ਕਾਲਾ ਹੈ। ਕਿਸੇ ਦੇ ਘਰ ਇੰਨੀਆਂ ਬਰਕਤਾਂ ਆਈਆਂ ਹੋਣ ਉਹਨੂੰ ਕੋਈ ਕੱਢਦਾ? ਪਰ ਅੰਦਰ ਭਰੋਸਾ ਨਹੀਂ, ਵਿਸ਼ਵਾਸ ਨਹੀਂ। ਗੱਲ ਮੰਨਣ ਦੀ, ਜਿੰਨਾ ਚਿਰ ਅਸੀਂ ਸੁਣ ਕੇ ਮੰਨਦੇ ਨਹੀਂ ਉਨਾ ਚਿਰ ਪੂਰਾ ਲਾਭ ਨਹੀਂ ਹੋ ਸਕਦਾ, ਫਲ ਤੇ ਜ਼ਰੂਰ ਹੈ। ਕਿਸੇ ਰਾਜੇ ਦੇ ਦਰਬਾਰ ਚ ਆਉਂਦੇ ਨੇ, ਕੋਈ ਪੁਤਲੀਆਂ ਲਿਆਇਆ, ਤਿੰਨ ਪੁਤਲੀਆਂ ਸੀ ਤੇ ਉਹਦੀ ਇੱਕੋ ਹੀ ਸ਼ਰਤ ਸੀ ਤੇ ਇਹ ਪੁਤਲੀਆਂ ਜਿਹੜੀਆਂ ਨੇ ਇਹਨਾਂ ਦੀ ਕੀਮਤ ਦੱਸੋ, ਕਿਹਦੀ ਜ਼ਿਆਦਾ ਕੀਮਤ ਤੇ ਕਿਹਦੀ ਘੱਟ ਕੀਮਤ। ਤੇ ਬੜੇ ਸਿਆਣੇ ਬੜੇ ਫਿਲਾਸਫਰ ਅਕਲਈਏ ਆਏ, ਉਹਨਾਂ ਨੇ ਪੁਤਲੀਆਂ ਨੂੰ ਤੋਲਿਆ ਤੇ ਪੁਤਲੀਆਂ ਦਾ ਇੱਕੋ ਹੀ ਜਿੰਨਾ ਵਜਨ ਸੀ, ਵੱਧ ਘੱਟ ਨਹੀਂ ਸੀ। ਉਹ ਆਖਣ ਲੱਗੇ ਪੁਤਲੀਆਂ ਦਾ ਵਜਨ ਵੀ ਇੱਕੋ ਹੈ। ਫਿਰ ਕਸਵੱਟੀ ਤੇ ਲਾਇਆ, ਸੋਨਾ ਵੀ ਖਰਾ तिने ही पुतलियां सोने खरे दिया ने, इको ही वजन दिया ने। आखिर जी इको ही मुल है तिना का, पर ओ आंदा ना इना दा मुल घट वधदे। ये मैं तुहानू दस दिना, किसे होर दृष्टिकोण तो मैं पूछना, तुसी दसो। बुद्धिजीवी सारे आए, किसे दी समझ च ना आई। कोई एक सतसंगी फकीरां दा सतसंगी जिन्हू अनुभव जीवन का, वह आया दरबार च। वह आंदा जी इस चुनौती नू मैं स्वीकार करना, मैं दसना एक दी ज्यादा कीमत एक दी घट कीमत है। वह आंदे दसो। वह आखन लगा पानी लियाओ। पानी लियांदा गया, एक पुतली दे कन्न च पानी पाया ते वह दूजे कन्न थी निकल गया। वह आंदा इस पुतली दी कोई कीमत नहीं, एदा बहुता मुल नहीं, इहनू परे रख दिओ, बेशक रद्दी च सुट दिओ। दूजी पुतली दे कन्न च पानी पाया, उहदे मुंह थी निकल गया। आंदा इहदा कोई 2-4 हजार मुल कोई दे सकदा ते कोई गल नहीं, वैसे बहुता मुल इहदा नहीं, इस तों ज्यादा नहीं। तीजी पुतली फड़ी, उहदे कन्न च पानी पाया, उहदे हिरदे च गया, आखण लगा इह पुतली जिहड़ी बेशकीमत, इहदा कोई मुल नहीं। आखण लगे तीन प्रकार दे मनुख ने संसार दे विच, जिहड़े संगत च आउंदे ने ते सुणदे ने गुरु दी गल, सुणदे ने परमेशर दी गल, पर सुन के एक कन्न थी दूजे कन्न थी लंघा दिंदे ने। कोई मन्नी नहीं, भरोसा नहीं कीता, विश्वास नहीं कीता। गुरु महाराज एवें नहीं, नाम की महिमा संत रिद बसे, नाम दी महिमा दा कीमत दा संत नूं पता। जेड़े इधरों सुन के इधर कढ दिंदे ने, ओ उस पुतली वर्गे मनुख ने जेड़ी उन्हें कहा सी रद्दी च सुट दिओ, क्यों सुन के कोई अमल ही नहीं कीता, की लाभ होया उन्हें। दूजे वो बंदे ने जेड़े संगत च आउंदे ने, कन्ना थी सुनदे ने, पर अगे जाके दूजियां नूं सुना देंदे ने। रास बगानी राख ते खाया घर का खेत, वो इस तरह जिवें दूजे दे खेत दी राखी करदे ने। अपना बेशक उजड़ जा खेत, दूजे नूं सुना देंदे ने, कथा बड़ी चंगी सी, कीर्तन बड़ा चंगा सी, उहदा थोड़ा जा लाभ है, क्यों उन्ना कु समा जिहड़ा ओ सफल हो जांदा है। जिहड़ा प्रभु चर्चा च समा बतीत होवे, उन्ना कु समा जिहड़ा है ओ सफल हो जांदा है। थोड़ी जी कीमत है, थोड़ा जा मुल है। तीजे ओ मनुख ने जिहड़े संगत च आउंदे ने ते गल सुणदे ने गुरु दी प्रभु दी, ते ओ दिल च धारण कर लैंदे ने, ओनू मन लैंदे ने, विश्वास कर लेंदे ने। ओ कौन ने? उन्हां नूं आंदे ने गुरमुख, उन्हां नूं आंदे ने भगत, उन्हां नूं आंदे ने संत, उन्हां नूं आंदे ने जिज्ञासु, उन्हां नूं आंदे ने मुमुक्षु, जिन्हां श्रवण मनन निधि ध्यासन तत्वंग दा शोधन, ए वेदांत वाले आंदे ने। ए वेदांत दी बोली है, पहला श्रवण करो। श्रवण करके सुन के ही बहुत लोग पार उतर गए ने। सब तो पहली श्रोता पार्वती हुई है, सुन करके ही, पर ओ सुनन दे विच मनन आ जांदा है। ओ सुनना जेड़ा होर तरह का सुनना है, जेड़ा मैं सुनना आना वा पिया, उदाहरण दिता है पुतलियां दा, ए सुनना ओ है जेड़ा बिना ही अमल तो। उन्हां दा सुनना ओ है शब्द दे विच सुरत जिहड़ी है लीन हो गई, उसे टाइम है शब्द दे आकार उसे टाइम सुरत हो गई, जिवें ओ सिख ने इको वार ही सुनिया ते ओदा मन जिहड़ा है टिक गया उहदे विच। असीं किन्नी वार सुनने आ, किन्नी वार सुनने आ, सुन सुन के कई बुढ़े हो जांदे ने, पर कोई गल नहीं मनदा, कोई एक गल नहीं मनता। बाल्मीक बेशक डाकू सी, पर उन्हें इको ही गल मन ली। बिधी चंद बेशक डाके मारन वाला सी, पहले दिन ही एक गल मन ली, बस नाम। नाम नूं उन्ने इको दिन ही सुनिया भई अज मेरी इज्जत बच गई है, एदू अगे चोरी डकैतियां छड़ देनिया ने, बस नाम च लग गया। ते जिन्ना आटा गुजदा सी ए भाई बिधी चंद गुणदा सी। गुरु अर्जन साहब महाराज दे टाइम आया बिधी चंद, भाई अदली ने बिधी चंद नूं गुरु अर्जन साहब महाराज दे दरबार च पहला कल्लिया। गुरु हरगोबिंद साहब महाराज जी दे टाइम नाल जंग भी करदा रहा भाई बिधी चंद, पर डकैत डाके मारन वाला चोरियां करन वाला इको ही गल मन इको वार उन्हें आख्या अदली ने उस टाइम मन लो, पूरब कर्म अंकुर ज प्रगटे भेट्यो पुरख रसक बैरागी। किसी के पूर्वले कर्म हो, क्यों संसार जेड़ा है इहदा आकर्षण बड़ा है, मोह ममता दे विच जीव जेड़ा फसिया पिया, पंकज मोह पग नहीं चाले, पंक ने चिक्कड़ मोह ममता दे चिक्कड़ इहो जिहा साडा मन फसिया है, एक पैर भी नहीं पट सकता परमेश्वर वाले पासे। उदाहरण दिता जीव वास्ते, कोई राजा ने शिकार खेडन गया, दूर निकल गया किते, पिछे रह गए सिपाही फौज दे, कल्ला हो गया राजा, दिन ठंडी देने बर्फ पैंदी है, राह भुल गया ते आंदा किधर जा, घोड़ा बन के दरखत ना उच्चे वेख्या ते दूर एक दीवा उन्हूं जगदा दिसया, राजा घोड़े ते चढ़ के उस पासे उन्हें घोड़ा पजाया दौड़ाया, पर हवा इन्नी ठंडी ते तेज सी राजा जेड़ा सुन हो गया। सुन पर आंदे ने मरदा की नहीं करदा, जिथे वह गया जिथे वह जीत दीवा जगदा सी टिमटमांदा छोटा जिहा, वह गंडीलियां दीआं झुग्गियां सन, उन्हां लोकां दीआं झुग्गियां सन जिहड़े आ गिद्दड़ मारने कुत्ते खाण वाले गोवां खाण वाले, उन्हां लोकां दीआं झुग्गियां सन। वह चार चफेरे हड्ड पए सी, चार चफेरे पानी सी, मुश्किया होया पानी सी, ते कपड़िया उन्हां दे विच जुआं सी, बदबू आउंदी सी पई, इहो जिहा उन्हां दा मतलब पेड़े पेड़े घर पैड़ियां झुग्गियां बदबू वाला थां। ते राजा आखण लगा मैं मरना पिया सीत नाल ठंड नाल, मैनू जगह दिओ रात वास्ते। वह वड़न नहीं देंदे, आंदे कौन है तू, आंदा मैं राजा, उहदे राजा राजे दा की काम गरीबां दे घर, वह आंदा ना मैनू तुसीं राज मेरे प्राण बचाओ। उन्हें कहा चलो बहुते तरले लैंदा है, उन्होंने अपनी झुग्गियां दे विच राजे नूं रात रहन वास्ते जगह दित्ती। हुण राजा ते चंगीआं जगह ते रहन वाला, जिथे अतर फलेर चंगे कपड़े चंगे महल चंगी जगह अच्छा वातावरण सुगंधित जगह, हुण उथे ते बदबू आ रही है जुलियां दे विचों जुआं ने, चार फेरे हड्ड पए ने, त्रक्या होया पानी है, ते राजे दे दिमाग नूं बो चढ़ गई रातों रात, राजे दा दिमाग बस अस्त व्यस्त हो गया, शदाई हो गया, पागल हो गया। ये दशा हो गई राजे की, दिन चढ़िया गंडीले आंदे ने जा बे कौन है तू, कहंदा कौन आ, किसे नूं आखे तू मेरा प्यो है, किसे नूं आखे तू भरा है, किसे नूं आखे मां है, किसे नूं भैण, उन्हां नूं अपना टब्बर परिवार मन लिया, उन्हें शदाई हो गया पागल होने करके। पिछों लभदे लभदे वजीर भी आ गया, आखण लगे भी राजा तो पागल हो गया, ये रात इत्थे रहा है चंगी जगह ते रहन ही लिया सी, यह माड़ी जगह ते रहा है, इहदा दिमाग खराब हो गया। राजे नूं बतेरा उन्हां कहा चलीए घर, वह आंदा ना मैं तो इत्थे ही रहना है। सियाणा वजीर सी, वह आखण लगा इस तरह करो ते झुग्गियां वाला थां जिहड़ा साफ करो, फुल ला दो, छिड़काओ करो सुगंधियां दा, यही बड़ा सुंदर महल बना दो इत्थे। बे नहीं राजा जांदा कोई गल नहीं, उन्होंने हकीम डॉक्टर सारे इलाज ते लाते, जगह सवारती सुधारती, बड़ी सुंदर जगह बन गई, फुल लाते, सहजे सहजे राजे नूं अपना राज चेता आ गया, दिमाग दे विचों बदबू निकल गई, दिमाग दे विचों बदबू निकल गई ते दिमाग जेड़ा ठीक हो गया। फिर कहन लगा वजीर नूं आपां कित्थे आ गए, चलिए अपने शहर अपने घर, मेरा फलाना परिवार है, टब्बर बच्चियां दी याद आ गई, सारे टब्बर दी याद। राजा जेड़ा है सुखी हो गया, अपना घर चेता आ गया। उदाहरण वजो ग्रंथाई दस्या है, ये जीव जेड़ा है तां ये राजा, कहो कबीर राम की अंश, जस कागज पर मिटे न मंस, ईश्वरंश जीव अविनाशी ममई वंश जीव लोके जीव भूता सनातन ओदा ही अंश है परमात्मा का है तो यह राजा राजे का पुत्र पर इस संसार दे विच गंडीलियां दी झुग्गियां च फस गया गंडीलियां दी झुग्गियां केड़ियां ने आ शरीर जिहड़ा गंडीले दे झुग्गी है आ हड्ड चामे ये झुग्गी है विष्टा अस्त रकत प्रेते चाम तिस उपरले राख्यो गुमान एक बस्त बूझे ता होवे पाक बिन बूझे तू सदा ना पाक गुरु महाराज जी कहते ने जिदा तू अवमान करना है हंकार करना है वह है चीज की है मल मूत्र का शरीर भरया होया विष्टा अस्त रकत प्रेते चाम चम नाल कमड़िया होया तिस उपरले राख्यो गुमान एक वस्तु बूझे ता होवे पाक एक वस्तु तेरे अंदर जे चेतन सत्ता जे उन्हू तू बुझ लै जान लै आसमान मेहाने लहंग दरिया गुसल करद ना बूध हिरदे रूपी आसमान एक चेतना रूपी दरिया वग रहा जे उन्हू तू बुझ लै ता ते तू पवित्र हो सकना जिन्ना चिर उन्हू नहीं जानदा उन्ना चिर तू आ पवित्र है जब लग जोत काया में बरते आपा पसु न बूझ गुरु साहब आंदे ने अन्न देवता भाई अन्न भी देवता है आटा लिया परात च पाया पानी देवता ओदे च पानी पाया वह भी देवता है फिर बसंतर दे अग भी देवता ओदे उते रोटी पकाई फिर विच लून पाया फिर घ्यो पाया सारियां पवित्र चीजा कठियां हो गई पर इनिया पवित्र चीजा ए सारे देवते कठे हो करके जदो इस शरीर का संग किया साडे इस हड चम दा उन्हां ने संग कीता ते गुरु साहब ते थू थू होई ते जेडे रोज ही एदा संग करदा जेड़ा जीव आत्मा हर रोज इस देह दा संग करदा ए मैं आ ए मेरी वेदांत वालिया ने ते जेड़े प्रकांड विद्वान ने वेदांत दे आंदे ने जेड़ा देह नू अपना आप मनदा है करोड़ गौ कतल करे ओ पाप थोड़ा है ते जेड़ा शरीर नू मैं मनना एदा पाप ज्यादा है इथो तक क्यों जेड़ा एदा असल स्वरूप है ओदा जानू ने किराए दे घर नू अपना मनदा है झूठे घर नू तुहानू पता मां दे पेट चो लोथरा मिलिया इत्थे साड़ देना सारयां दे सामने जेड़ी चो चीज निकल जांदी है ओ की चीज है ओदा नहीं सानू पता ओनू जानना है बस गल ते इन्नी है दो हरफी गल है शरीर जेड़ा है मां दे पेट चो मिलिया इत्थे साड़ देना है कल नू भी इहनू छड्डना उदों पहला जेड़ा इहदा अभ्यास छड्ड दिओ आत्म ज्ञानी किसी दे कोल रुपये होण ठग कढ लैण ते किन्ना पछतावा हुंदा उन्हां रुपयां दा जे असीं खंड पाठ या दान पुन कर दईए या चंगे पर फिर उहदा पछतावा नहीं इस तरह शरीर नूं मौत ने जिस दिन मारिया धक्को धक्की ते फिर ओ स्वाद नहीं अभ्यास ने टुटना हुंदा ते जे जान बुझ के दा अभ्यास छड्डदा ते फिर समझ लो उहदा पछतावा नहीं जान दे जी पहला ही उहदे नाल वक्त हो गया गुरु महाराज जी आंदे ने ए शरीर जेड़ा है ए गंडीलियां दीयां झुग्गियां दे विच ए जीव राजकुमार ईश्वर दी अंश एदे च भुल गया इहनू अपना आप मन्नण लग पिया ते इहनू मोह ममता दी बदबू चढ़ गई झूठे संसार झूठे शरीर नू मेरा करके मन्नण लग गया फिर एदे नाल अठे पार सठे कड़ियां एदा ही चिंतन करदा संसार दा ते प्रभु परमात्मा च मन फिर किवें जुड़े जिदा असि ज्यादा चिंतन करांगे मन का प्रवाह उधर ही चलना ते जदो ईश्वर का चिंतन ज्यादा करांगे फिर इधरों टुट के मन जेड़ा है ए रस छाड़े ओ रस आवा ओ रस पिया ए रस ना पावा जदो ओ रस पी लांगे ते फिर ए रस नहीं पाउने ते जिन्ना चिर ए रस पाउंदे ने उन्ना चिर ओ रस नहीं आ रहा ओ रस क्यों नहीं आ रहा साडा एदा ज्यादा प्रवाह है एदा ज्यादा चिंतन है इत्थे पर असि इहदे नाल जुड़े होए हां मिथ्या चीजा दे नाल झूठिया चीजा दे नाल सुपनावी संसार दे नाल असि ज्यादा जुड़े होए हां पर एडी छेती इह नहीं निकलण वाला सुन भी लईदा है फिर उथे पक्का दृढ़ नहीं हुंदा सानू अंदरों भरोसा नहीं हुंदा फिर जिवें ओ सियाणे वजीर ने ए तरकीब सोची भई राजे नूं तुसी ना कुछ कहो तुसी ये जगह साफ कर दियो उन्हां ने फिर वजीर कौर ने सन गुरु उन्होंने फिर इंतजाम किया संसार दे विच ही गृहस्थ दे विच रहिंदिया किसे दा किता नहीं गुरु महाराज जी आख्या भावे को हट्टी करदा है भावे को पट्टी करदा है भावे को गृहस्थी है भावे को साधु है भावे को हल वांदा है भावे को व्यापार करदा भावे को चाकरी करदा भावे को नौकरी करदा है गुरु महाराज जी किसे नू किसे दा किता नहीं छुटाया तू जिथे है उथे रह के ही तू नाम जप सकना है जिवें सियाणे वजीर ने कहा सी भई इत्थे ही इहदा इलाज करो राजे दा इस तरह गुरुआं पीरां ने सोचिया भई इह जीव जिहड़ा एडी छेती ते मोह ममता नूं छड्ड नहीं सकदा इहदा दिमाग हो गया खराब बिन नावे जग कमला फिरे इह एवें नहीं गल इह वस सच्चा उदाहरण है गुरु महाराज बाणी दे बिन नावे जग कमला फिरे भई नाम तो बिना सारा जगत कमला है छदाई है है वाकया कमला एक कमल नू दूर करने वास्ते गुरुआ पीरा ने की कीता वेद ग्रंथ रच दिते अपूर्व रच दिते मस्या ने पुन्या है अज गुरपुरब अज गुरु महाराज का दिन है गुरबाणी रच दिती वेद रच दिते शास्त्र रच दिते वेद कतेब कहो मत झूठे झूठा सो जो नाम विचारे इस तरह जिवें सुगंधी उन्हें उथे खिलारती सी इस तरह जिवें फुल बगीचियां ला देनिया ए जिन्ने वेद ग्रंथ ने सब ए बगीचियां ने फुलां दियां ते ए जीव दे अंदरों ओ बदबू कढ़न वास्ते गुरु महाराज जी किन्ना जतन किया गुरु अर्जन साहब जिथे रामसर सरोवर उदो तो इथे जंगल च बेरियां सन इस जगह ते बह के गुरु ग्रंथ साहब महाराज की रचना की पहला पोथियां लिया किन्ना जतन किया भाई गुरदास जी नू बाबा बुढ़ा जी ने पोथियां नहीं दित्तियां मोहन ने मोहन नू पहला तो शराब दिता गुरु अमरदास बाद जदों ने माफी मंगी सी तो गुरु अमरदास महाराज जी आखन लगे ये शब्द भंडार तुसी लै जाओ ते जदों गुरु रामदास महाराज के पुत्र नू हुण नमस्कार करोगे फिर तुहाडी ये पीड़े दुख दूर होवेगा उन्ना चिर ये तुहानू हुण कष्ट भोगना पएगा तां करके मोहन समाधि स्थित रहिंदा सी जदों उहदी बारमुख सुरत आउंदी सी ते उहनू बड़ी तकलीफ हुंदी सी दुख हुंदा सी तां करके मोहन जिहड़ा सी ओह चबारे दे विच पदम आसन ला करके समाधि रहिंदा सी बाबा बुढ़ा जी गए उन्हें चूठी भी पट ली ते जदों वेख्या समाधि च उठे ही नहीं भाई गुरुदास जी तो बाहर ही खलो के आके तरले कर कर गुरु अर्जन साहब महाराज जी ध्यान खिंच लिया मोहन जी का हेठा गली च बह के बड़ा मिठा कीर्तन किया मोहन तेरे उच्चे मंदिर महल पारा ये शब्द उचारे चार ते मोहन ध्यान धरी बैठा सी सचखंड दा परमेश्वर दा अंतरयामी परमात्मा दा ते सारे देवियां देवते आरती करते सी पर सचखंड ही परमात्मा ते मोहन दा ध्यान उथे जुड़िया होया सी गुरु महाराज दस्या हो तो कुलाहल देवपुरी मिल देवन के कुल मंगल गावे देवियां देवते सब आरतियां करदे ने परमात्मा दियां ते उस ठाठ दे विच मौज दे विच ओ जुड़िया बैठा सी मोहन ते आरती सचखंड दे विच सारे देवते कर रहे सी ते गुरु अर्जन साहब महाराज जी ने ओही शब्द हेठा बह के शुरू करता उसे राग दे विच ते उसे लय दे विच गुरु अर्जन साहब महाराज जी शब्द उचारण फिर साज दे नाल मुसलमानां दे विच साज बनदे ओ क्यों बनदे ओ आंदे ने ए जीव जेड़ा है इस शरीर रूपी कवर च बंद क्यों हो गया ए साज सुनदा सुनदा पंज जेड़े शब्द ने जिन्हां नू अनाहत नाद आंदे ने ओ सुनदा सुनदा इहदे च कैद हो गया है ता करके उन्हां दे मत दे विच शब्द दी मनाही है गीत नहीं गा सकते राग नहीं गा सकते अलाप नहीं ले सकते ता ते गुरु नानक साहब महाराज दसगीर पीर ने आख्या सी पत्थर मारो ते गुरु अर्जन साहब महाराज जी राग अलापिया गुरु नानक साहब महाराज जी रागां च सारी बाणी उचारदे ने पढ़दे ने गुरु महाराज जी आख लगे वेखो जेड़ी पौड़ी थानी ਅਸੀਂ ਕੋਠੇ ਤੇ ਚੜ੍ਹਨੇ ਆ, ਉਸੇ ਪੌੜੀ ਥਾਣੀ ਹੇਠਾਂ ਵੀ ਉਤਰ ਆਈਦਾ। ਜਿਹੜੇ ਰਸਤੇ ਘਰੋਂ ਦੂਰ ਜਾਈਦਾ ਉਸੇ ਰਸਤੇ ਘਰ ਵੀ ਆ ਜਾਈਦਾ। ਜਿਹੜੇ ਨਾਦ ਦੇ ਨਾਲ ਇਹ ਜੀਵ ਸਰੀਰ ਦੇ ਵਿੱਚ ਆਇਆ, ਇਸ ਸ਼ਬਦ ਦੀ ਲੱਜ ਨੂੰ ਫੜ ਕੇ ਬਾਹਰ ਵੀ ਆ ਸਕਦਾ। ਅੰਤਰ ਖੋਹਟਾ ਅੰਮ੍ਰਿਤ ਭਰਿਆ, ਸ਼ਬਦ ਦੇ ਕਾਢ ਪੀ ਉਪਨਿਹਾਰੀ। ਇਹ ਸ਼ਬਦ ਦੀ ਲੱਜ ਜਿਹੜੀ ਹੈ, ਸ਼ਬਦ ਦਾ ਰੱਸਾ ਜਿਹੜਾ ਹੈ, ਇਹਦੀ ਡੋਰੀ ਜਿਹੜੀ ਹੈ, ਇਹਨੂੰ ਪਕੜ ਕੇ ਉਹਦਾ ਵਿਸ਼ਾ ਸ਼ੁੱਧ ਹੋਣਾ ਚਾਹੀਦਾ। ਰਾਗ ਜਿਹੜਾ ਹੈ ਇਹ ਕੋਈ ਮਾੜਾ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਰਾਗ ਨੂੰ ਸੁਣ ਕੇ ਕੈਦ ਹੋਇਆ ਉਸ ਰਾਗ ਨਾਲ ਜੁੜ ਕੇ ਬਾਹਰ ਵੀ ਆ ਸਕਦਾ। ਸੋ ਇਸ ਸਰੀਰ ਦੇ ਵਿੱਚੋਂ, ਇਸ ਕੈਦ ਦੇ ਵਿੱਚੋਂ ਨਿਕਲਿਆ ਵੀ ਜਾ ਸਕਦਾ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗਾਉਂਦੇ ਨੇ ਬਾਣੀ, ਤੇ ਉਹੀ ਸ਼ਬਦ ਗਾਵਿਆ ਜਿਹੜਾ ਸੱਚਖੰਡ ਦੇ ਵਿੱਚ ਦੇਵੀਆਂ ਦੇਵਤੇ ਅਕਾਲ ਪੁਰਖ ਪਰਮਾਤਮਾ ਦੀ ਆਰਤੀ ਕਰਦੇ ਸੀ। ਉਹੀ ਅਕਾਲ ਦੀ ਮੂਰਤ ਗੁਰੂ ਅਰਜਨ ਸਾਹਿਬ ਦਿਸਣ, ਉਹੀ ਵੇਖੇ ਧਿਆਨ ਹੀ ਤੇ ਉਹੀ ਦਿਸਣ। ਆਖੋ ਗੁਰੂ ਅਰਜਨ ਸਾਹਿਬ ਤੇ ਉਹੀ ਸੱਚਖੰਡ ਵਾਲੇ ਨੇ, ਜਾਂ ਸੱਚਖੰਡ ਵਾਲੇ ਗੁਰੂ ਅਰਜਨ ਸਾਹਿਬ ਨੇ, ਜਾਂ ਗੁਰੂ ਅਰਜਨ ਸਾਹਿਬ ਸੱਚਖੰਡ ਹੈ। ਦੋ ਰੂਪ ਕਿਵੇਂ ਹੋ ਗਏ? ਲਿਖਿਆ ਵੀ ਇਹ ਭਾਈ ਸੰਤੋਖ ਸਿੰਘ ਨੇ, ਅਕਾਲ ਪੁਰਖ ਪਰਮਾਤਮਾ ਆਂਦਾ ਹੈ, ਜਬ ਜਬ ਬੈਕੁੰਠ ਹੋ ਉਦਾਸ ਤਬ ਤਬ ਇਹਾਂ ਕਰੋ ਨਿਵਾਸ। ਜਦੋਂ ਬਕੁੰਠ ਧਾਮ ਨੂੰ ਮੈਂ ਤਿਆਗਣਾ ਤੇ ਮੈਂ ਅੰਮ੍ਰਿਤਸਰ ਜਿੱਥੇ ਹਰਿਮੰਦਰ ਸਾਹਿਬ ਇਸ ਜਗ੍ਹਾ ਤੇ ਆ ਕੇ ਨਿਵਾਸ ਕਰਨਾ ਵਾਂ। ਇਹ ਅਤਿ ਪਵਿੱਤਰ ਧਰਤੀ ਹੈ, ਪ੍ਰਾਚੀਨ ਮੇਧਾਵੀ ਰਿਖੀ ਇੱਕ ਹੋਇਆ ਦਾ ਇਤਿਹਾਸ, ਉਹਨੇ ਬੜਾ ਚਿਰ ਕਾਲ ਇੱਥੇ ਤਪ ਕੀਤਾ। ਇੱਥੇ ਦੇਵਤਿਆਂ ਨੇ ਅੰਮ੍ਰਿਤ ਦੱਬਿਆ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਿਮਰਤਾ ਤੇ ਗਰੀਬੀ ਗਦਾ ਹਮਾਰੀ ਉਹਨੂੰ ਧਾਰਨ ਕਰਕੇ ਜਦੋਂ ਬਾਣੀ ਉਚਾਰੀ ਤੇ ਫਿਰ ਮੋਹਨ ਜਿਹੜਾ ਉਹਦੀ ਸੁਰਤ ਖਿੱਚ ਲਈ, ਤੇ ਜਿਵੇਂ ਮਣੀ ਖੋਲ ਇੱਕ ਸੱਪ ਕੋਲੋਂ ਵਿਆਕਲ ਹੋ ਜਾਂਦਾ ਤੇ ਭੱਜਾ ਹੇਠਾਂ ਗੁਰੂ ਮਹਾਰਾਜ ਦੇ ਚਰਨਾਂ ਤੇ ਆ ਕੇ ਡਿੱਗ ਪਿਆ। ਮਹਾਰਾਜ ਜੀ ਹੱਥ ਰੱਖਿਆ ਉਹਨਾਂ ਦੇ ਸੀਸ ਤੇ ਸਾਰਾ ਦੁੱਖ, ਸਾਰੀ ਪੀੜਾ, ਸਾਰਾ ਦੁੱਖ ਹਰ ਲਿਆ, ਦੂਰ ਕਰਤਾ। ਉਹਨਾਂ ਨੂੰ ਪਤਾ ਲੱਗਾ ਤੇ ਇਹ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੂੰ ਅਸੀਂ ਰਿਸ਼ਤੇਦਾਰ ਮੰਨਦੇ ਹਾਂ, ਇਹ ਤੇ ਅਕਾਲ ਪੁਰਸ਼ ਦਾ ਰੂਪ ਨੇ। ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਪਿੱਖੋ ਨੈਣ, ਧਰਨ ਗਗਨ ਨਵ ਖੰਡ ਮੈਂ ਜੋ ਸਵਰੂਪੀ ਰਹੋ ਭਾਰ, ਭਣ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਪਾਟਾਂ ਦੇ ਨੇ ਗੁਰੂ ਅਰਜਨ ਸਾਹਿਬ ਜਿਹੜਾ ਜੋਤੀ ਸਰੂਪ ਪਰਮਾਤਮਾ, ਉਹਦੀ ਹੀ ਮੂਰਤੀ ਨੇ, ਉਹਦਾ ਹੀ ਸਕਾਰ ਰੂਪ ਨੇ। ਨਿਰਗੁਣ ਆਪ ਸਰਗੁਣ ਪਿਓਹੀ। ਫਿਰ ਪੋਥੀਆਂ ਲਈਆਂ ਤੇ ਮੋਹਰੀ ਨੇ ਗੁਰੂ ਮਹਾਰਾਜ ਜੀ ਦਾ ਬੜਾ ਸਤਿਕਾਰ ਕੀਤਾ। ਉਥੋਂ ਪਾਲਕੀ ਦੇ ਵਿੱਚ ਪੋਥੀਆਂ ਰੱਖ ਕੇ ਪੋਥੀ ਪਰਮੇਸ਼ਰ ਕਾ ਥਾਨ ਬੜੇ ਅਦਬ ਦੇ ਨਾਲ ਘੜਿਆਲ ਸੰਖ ਲੈ ਕਰਕੇ ਸੁਗੰਧੀਆਂ ਛਿੜਕਦੇ ਹੋਏ ਖਡੂਰ ਸਾਹਿਬ ਆਏ। ਉਥੇ ਦਾਤੂ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ, ਚਰਨਾਂ ਤੇ ਡਿੱਗ ਪਿਆ, ਡੰਡੋਤ ਕੀਤੀਆਂ ਦਾ ਮਹਾਰਾਜ ਜੀ ਮੇਰਾ ਵੀ ਦੁੱਖ ਦੂਰ ਕਰੋ। ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਦੀ ਮੈਂ ਲੱਤ ਮਾਰੀ, ਮੇਰੀ ਲੱਤ ਦੇ ਵਿੱਚ ਅੱਠੇ ਪਾਰ ਪੀੜ ਹੁੰਦੀ ਰਹਿੰਦੀ, ਦਲਾਂ ਪੈਂਦੀਆਂ ਨੇ ਇਸ ਤਰ੍ਹਾਂ ਜਿੱਦਾਂ ਹੱਡੀ ਨੂੰ ਕੋਈ ਆਰੀ ਨਾਲ ਵੱਢਦਾ, ਇੰਨੀ ਉਹਨੂੰ ਪੀੜ ਹੁੰਦੀ ਰਹਿੰਦੀ ਸੀ। ਤੇ ਆਂਦਾ ਗੁਰੂ ਮਹਾਰਾਜ ਜੀ ਬਚਨ ਕਰ ਗਏ ਸੀ ਵੀ ਜਦੋਂ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਸਪੁੱਤਰ ਪੋਥੀਆਂ ਲੈਣ ਆਉਣਗੇ, ਉਦੋਂ ਉਹ ਤੇਰੀ ਪੀੜ ਦੂਰ ਕਰਨਗੇ, ਉਹਨਾਂ ਚਿਰ ਤੈਨੂੰ ਇਹ ਦੁੱਖ ਭੋਗਣਾ ਪਏਗਾ। ਪਹਿਲਾਂ ਮੋਹਣ ਦਾ ਦੁੱਖ ਦੂਰ ਕੀਤਾ, ਫਿਰ ਖਡੂਰ ਸਾਹਿਬ ਇੱਕ ਰਾਤ ਰਹਿ ਤੇ ਦਾਤੂ ਦਾ ਦੁੱਖ ਦੂਰ ਕੀਤਾ, ਉਹਦੀ ਲੱਤ ਦੇ ਵਿੱਚ ਜਿਹੜੀ ਪੀੜ ਸੀ ਉਹ ਦੂਰ ਕੀਤੀ। ਉਥੋਂ ਫਿਰ ਸੈਂਕੜੇ ਹਜ਼ਾਰਾਂ ਸੰਗਤਾਂ ਸਮੇਤ ਗੁਰੂ ਅਰਜਨ ਸਾਹਿਬ ਨੰਗੀ ਪੈਰੀ ਆਪ ਚੌਰ ਫੜ ਕੇ ਤੇ ਉੱਤੇ ਕਰਦੇ ਅੰਮ੍ਰਿਤਸਰ ਆਏ, ਜਿੱਥੇ ਰਾਮਸਰ ਸਰੋਵਰ ਹੈ, ਉਥੇ ਸੁਖਮਨੀ ਸਾਹਿਬ ਉਚਾਰਨ ਕੀਤਾ ਤੇ ਉਥੇ ਗੁਰੂ ਗ੍ਰੰਥ ਸਾਹਿਬ ਉਚਾਰਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਪਹਿਲਾਂ ਦਰਜ ਕੀਤੀ, ਪਹਿਲੀ ਪਾਤਸ਼ਾਹੀ ਦੀ ਹੋਣ ਕਰਕੇ ਜਪਜੀ ਸਾਹਿਬ। ਜਪ ਦਾ ਅਰਥ ਹੁੰਦਾ ਹੈ ਗਿਆਨ। ਜਪ ਦਾ ਅਰਥ ਭਾਈ ਸੰਤੋਖ ਸਿੰਘ ਜੀ ਨੇ ਕੀਤਾ, ਇਹਦੀ ਧਾਤੂ ਹੈ ਗਿਆਪ ਤੇ ਗਿਆਨ ਦੀ ਇੱਕ ਧਾਤੂ ਹੁੰਦੀ ਵਿਦ ਤੇ ਗਿਆਪ, ਜਿਹਦਾ ਅਰਥ ਬਣਦਾ ਗਿਆਨ। ਤਾਂ ਕਰਕੇ ਉਹਨਾਂ ਨੇ ਇਹਦਾ ਵੇਦ ਹੀ ਅਰਥ ਕੀਤਾ। ਭਾਈ ਸੰਤੋਖ ਸਿੰਘ ਜੀ ਜਿਹੜਾ ਗਰਭਗੰਜਨੀ ਟੀਕਾ ਕੀਤਾ, ਉਹ ਪੰਡਿਤ ਦਾ ਮਾਣ ਭੰਗ ਕਰਨ ਵਾਸਤੇ ਉੱਥੇ ਉਹਨੇ ਉਹ ਤੁਲਨਾ ਕੀਤੀ। ਜਪਜੀ ਸਾਹਿਬ ਨੂੰ ਸਰਵ ਸ਼੍ਰੋਮਣੀ ਦੱਸਿਆ, ਕਿਉਂ ਇਹ ਕਿਸੇ ਰਾਗ ਚ ਨਹੀਂ, ਕੋਈ ਰਹਾਉ ਨਹੀਂ ਜਪਜੀ ਸਾਹਿਬ, ਸਿਰਫ ਜਪ ਨਰੋਲ ਗਿਆਨ ਹੈ ਆਤਮਕ, ਨਰੋਲ ਬ੍ਰਹਮ ਗਿਆਨ ਹੈ, ਸ਼ੁੱਧ ਗਿਆਨ ਦਾ ਕਥਨ ਕੀਤਾ ਜਪਜੀ ਸਾਹਿਬ ਜਿਹੜਾ। ਤਾਂ ਇਹ ਦਸੇ ਪਾਤਸ਼ਾਹੀ ਕਰਦੀਆਂ ਰਹੀਆਂ ਸਾਰੇ ਗੁਰਸੇ ਗੁਰਮੁਖ ਪੜ ਦਸਮ ਪਾਤਸ਼ਾਹ ਤੇ ਇੱਥੋਂ ਤੱਕ ਲਿਖਿਆ ਬਿਨ ਜਪ ਜਾਪ ਜਪੈ ਜੇਵੈ ਜੋ ਪ੍ਰਸਾਦ ਮਰ ਬਿਸ਼ਟਾ ਕਾ ਕਿਰਮ ਹੋਏ ਜਨਮ ਗਵਾਵੈ ਬਾਦ ਅਨੇ ਜਿਹੜਾ ਅੰਮ੍ਰਿਤ ਵੇਲੇ ਸਿੱਖ ਜਪਜੀ ਸਾਹਿਬ ਤੇ ਜਾਪ ਸਾਹਿਬ ਪੜੇ ਤੋਂ ਬਿਨਾਂ ਭੋਜਨ ਛਕਦਾ ਕੋਈ ਖਾਣਾ ਉਹ ਬਿਸ਼ਟਾ ਖਾਂਦਾ ਵੈਸੇ ਵੀ ਦੱਸਿਆ ਕਬੀਰ ਜੀ ਨੇ ਤਾਂ ਕਬੀਰ ਸਾਕਤ ਤੇ ਸੂਕਰ ਭਲਾ ਰਾਖੀ ਅੱਛਾ ਗਾਉ ਸਾਕਤ ਰਹੋ ਤੇ ਸੂਰ ਹੀ ਚੰਗਾ ਪਿੰਡ ਸਾਫ਼ ਰੱਖਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿੰਨਾ ਕਸ਼ਟ ਝੱਲਿਆ ਆਪਣੇ ਸਰੀਰ ਤੇ ਫੇਰ ਪੋਥੀਆਂ ਲਿਆਂਦੀਆਂ ਮੋਹਨ ਜੀ ਤੋਂ ਬਾਣੀ ਰਚੀ ਇੱਕ ਦਿਨ ਭਾਈ ਗੁਰਦਾਸ ਜੀ ਆਂਦੇ ਮਹਾਰਾਜ ਭਗਤਾਂ ਦੇ ਥਾਂ ਤੇ ਆਪੇ ਹੀ ਬੋਲੀ ਜਾਂਦੇ ਹੋ ਮਹਾਰਾਜ ਜੀ ਆਂਦੇ ਨਾ ਇਹ ਬਿਲਕੁਲ ਸੱਚੋ ਸੱਚ ਗੁਰਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ ਇਹ ਗੁਰਬਾਣੀ ਬਿਲਕੁਲ ਸੱਚੀ ਹੈ ਦੇਖੋ ਇਹ ਨੀ ਵੀ ਧੋਖਾ ਦਿੱਤਾ ਜੇ ਕਬੀਰ ਜੀ ਦੀ ਬਾਣੀ ਹੈ ਤੇ ਕਬੀਰ ਹੀ ਆ ਕੇ ਲਿਖਾਂਦਾ ਰਿਹਾ ਮਹਾਰਾਜ ਆਂਦੇ ਨੇ ਅੱਜ ਅੱਗੇ ਨਾ ਉਹ ਥੋੜਾ ਪਹਿਲਾਂ ਆਵਿਆ ਜੀ ਇਸ਼ਨਾਨ ਕਰਕੇ ਭਾਈ ਗੁਰਦਾਸ ਜੀ ਦਾ ਤੰਬੂ ਥੋੜੀ ਦੂਰ ਸੀ ਤੇ ਜਦੋਂ ਲਿਖਣੀ ਹੁੰਦੀ ਸੀ ਬਾਣੀ ਕਲਮ ਦੁਆਤ ਲੈ ਕੇ ਆ ਜਾਂਦਾ ਸੀ ਗੁਰੂ ਮਹਾਰਾਜ ਜੀ ਬੋਲੀ ਜਾਂਦੇ ਸੀ ਉਹ ਲਿਖਦਾ ਜਾਂਦਾ ਸੀ ਉਸ ਦਿਨ ਜਦੋਂ ਆਇਆ ਪਹਿਲਾਂ ਲਿਖਣ ਤੋਂ ਇੱਕ ਘੰਟਾ ਤੇ ਸਾਰੇ ਭਗਤ ਬੈਠੇ ਹੋਏ ਗੁਰੂ ਅਰਜਨ ਸਾਹਿਬ ਮਹਾਰਾਜ ਨਾਲ ਵਾਰਤਾਲਾਪ ਕਰਦੇ ਸੀ ਸਾਰਿਆਂ ਦੇ ਦਰਸ਼ਨ ਕੀਤੇ ਭਾਈ ਗੁਰਦਾਸ ਜੀ ਨੇ ਇਹ ਕਾਰਕ ਪੁਰਸ਼ ਨੇ ਇਹ ਦੱਸਿਆ ਵੀ ਇਹ ਗ੍ਰੰਥਾਂ ਦੇ ਵਿੱਚ ਜਨ ਪਰ ਉਪਕਾਰੀ ਆਏ ਆਏ ਜਿਹੜਾ ਪਰਉਪਕਾਰੀ ਇਹ ਕਾਰਕਾਂ ਵਾਸਤੇ ਵਰਤਿਆ ਕਿ ਉਹ ਕਾਰਕ ਜਿਹੜੇ ਨੇ ਇਹਨਾਂ ਦੀ ਉਮਰ ਮਾਂ ਪਰਲੋ ਤੱਕ ਹੁੰਦੀ ਹੈ ਇਹਨਾਂ ਨੂੰ ਆਤਮ ਗਿਆਨ ਤੇ ਹੁੰਦਾ ਬ੍ਰਹਮ ਗਿਆਨ ਹੁੰਦਾ ਇਹਨਾਂ ਦੀ ਪ੍ਰਾਰਬਧ ਚੋਖਾ ਚਿਰ ਹੋਣ ਕਰਕੇ ਇਹ ਫਿਰ ਆਪਣੀ ਮਰਜ਼ੀ ਦੇ ਨਾਲ ਧਰਤੀ ਤੇ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਜਿਵੇਂ ਕੋਈ ਪ੍ਰਧਾਨ ਮੰਤਰੀ ਆਵੇ ਉਹਦੇ ਨਾਲ ਇੰਤਜ਼ਾਮ ਕਰਨ ਵਾਲੇ ਹੁੰਦੇ ਨੇ ਸੂਬਾਈ ਹਕੂਮਤਾਂ ਉਹਦਾ ਅੱਗੋ ਇੰਤਜ਼ਾਮ ਕਰਦੀਆਂ ਨੇ ਇਹ ਕਾਰਕ ਪੁਰਸ਼ ਜਦੋਂ ਈਸ਼ਵਰ ਅਵਤਾਰ ਲੈਂਦਾ ਤੇ ਨਾਲ ਆਉਂਦੇ ਨੇ ਉਹਨਾਂ ਬਾਬਤ ਦੱਸਿਆ ਜਨ ਪਰ ਉਪਕਾਰੀ ਆਏ ਪਰ ਉਪਕਾਰ ਵਾਸਤੇ ਉਹ ਆਉਂਦੇ ਨੇ ਨਾਲ ਸੋ ਇਹ ਸਾਰੇ ਕਾਰਕ ਪੁਰਸ਼ ਨੇ ਜਿੰਨੇ ਭਗਤ ਨੇ ਕਿਉਂ ਚਾਰ ਪ੍ਰਕਾਰ ਦੀ ਮੁਕਤੀ ਨੇ ਸਲੋਕ ਸਰੂਰ ਸਮੀਰ ਸਯੁਜ ਉਸ ਦੇਸ਼ ਚ ਰਹਿਣਾ ਈਸ਼ਵਰ ਦੇ ਸੋ ਇਹ ਸਾਰੇ ਮੁਕਤ ਪੁਰਸ਼ ਨੇ ਤੇ ਸੱਚਖੰਡ ਦੇ ਵਿੱਚੋਂ ਆ ਕੇ ਬਾਣੀ ਉਹਨਾਂ ਲਿਖਾਈ ਭਾਈ ਗੁਰਦਾਸ ਜੀ ਦਰਸ਼ਨ ਕੀਤੇ ਸਾਰੇ ਭਗਤਾਂ ਦੇ ਫਿਰ ਇਹਨਾਂ ਦਾ ਸ਼ੱਕ ਦੂਰ ਹੋਇਆ ਸਹਿਸਾ ਦੂਰ ਹੋਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮਹਾਨ ਪਰ ਉਪਕਾਰ ਕੀਤਾ ਮਨੁੱਖਤਾ ਤੇ ਈਸ਼ਵਰ ਦੀ ਹਰੇਕ ਚੀਜ਼ ਸਾਂਝੀ ਹੁੰਦੀ ਹੈ ਕਿਸੇ ਇੱਕ ਦੀ ਨਹੀਂ ਹੁੰਦੀ ਆਪਣ ਬਾਪੇ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਸੂਰਜ ਦੀ ਲੋਹ ਸਭ ਨੂੰ ਇੱਕੋ ਜਿਹੀ ਹਵਾ ਸਭ ਨੂੰ ਇੱਕੋ ਹੀ ਹੁਣ ਮੈਂ ਸਾਹ ਲੈਣਾ ਹੁਣ ਤੁਹਾਡੇ ਕੋਲ ਹਵਾ ਗਈ ਫਿਰ ਤੀਜੇ ਕੋਈ ਰੋਕ ਸਕਦਾ ਚੰਦਰਮਾ ਉਹਦੀ ਰੋਸ਼ਨੀ ਸਭ ਵਾਸਤੇ ਹਰੇਕ ਚੀਜ਼ ਈਸ਼ਵਰ ਦੀ ਸਾਂਝੀ ਹੈ ਤੇ ਈਸ਼ਵਰ ਦੀ ਬਾਣੀ ਜਿਹੜੀ ਇਹ ਵੀ ਸਾਂਝੀ ਹੈ ਉਪਦੇਸ਼ ਚੋਂ ਵਰਨਾ ਕੋ ਸਾਂਝਾ ਖੱਤਰੇ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਖੱਤਰੀ ਬ੍ਰਾਹਮਣ ਸੂਦ ਬੈ ਸਭ ਇੱਕ ਹੈ ਨਾਮ ਤਰਾਨਥ ਗੁਰੂ ਨਾਨਕ ਉਪਦੇਸ਼ ਕਹਿਤ ਜੋ ਸੁਨੇ ਸੁਪਾਰ ਪ੍ਰਾਨਥ ਇਹਦੇ ਚ ਨਾਮ ਦੀ ਵਡਿਆਈ ਸਾਰਿਆਂ ਨੇ ਨਾਮ ਦੀ ਵਡਿਆਈ ਕੀਤੀ ਭਗਵਾਨ ਕ੍ਰਿਸ਼ਨ ਤੇ ਆਖਿਆ ਅਨਾਨਸ ਚਿੰਤ ਤੇ ਮਾਂ ਯਣਾ ਪਰੀ ਪਾਸਤੇ ਤੇ ਸ਼ਿਆਮ ਨਿਤਿਆ ਅਭਿਯੁਕਤਾ ਨਾ ਯੋਗ ਖੇਮ ਬਿਹਾਮੀਆਂ ਅਸੀਂ ਜਿਹੜੇ ਹਨ ਭਗਤ ਮੇਰਾ ਅੱਠੇ ਪਾਲ ਚਿੰਤਨ ਕਰਦੇ ਨੇ ਦੋ ਕੰਮ ਉਹਨਾਂ ਭਗਤਾਂ ਨੇ ਮੈਂ ਕਰਦਾ ਰਹਿੰਦਾ ਕੀ ਜਿਹੜੀ ਵਸਤੂ ਉਹਨਾਂ ਦੇ ਕੋਲ ਨਹੀਂ ਉਹ ਮੈਂ ਦਿੰਦਾ ਵਾਂ ਤੇ ਜੋ ਕੁਝ ਉਹਨਾਂ ਕੋਲ ਹੈ ਉਹਨਾਂ ਦੀ ਰੱਖਿਆ ਵੀ ਮੈਂ ਕਰਨਾ ਸਭ ਉਸੇ ਰੱਖਿਆ ਕਰਨਾ ਰਮਾਇਣ ਚ ਵੀ ਦੱਸਿਆ ਕਹੋ ਕਹਾਂ ਲਗ ਨਾਮ ਬਡਾਈ ਰਾਮ ਨਾ ਸਕਹੀ ਨਾਮ ਗੁਣ ਗਾਏ ਖੁਦ ਆਂਦੇ ਨੇ ਰਾਮ ਵੀ ਵਡਿਆਈ ਕਰੇ ਨਾਮ ਦੀ ਉਹ ਵੀ ਪੂਰੀ ਨਹੀਂ ਕਰ ਸਕਦਾ ਅਗੁਣ ਸਗੁਣ ਤੋਂ ਬ੍ਰਹਮ ਸਰੂਪਾ ਤੁਸੀਂ ਤਾਂ ਆਂਦੇ ਨੇ ਮੇਰੇ ਮਤ ਵੱਡ ਨਾਮ ਮੇਰੇ ਮਤ ਦੇ ਵਿੱਚ ਸਰਗੁਣ ਤੇ ਨਿਰਗੁਣ ਦੋਵਾਂ ਨਾਲੋਂ ਨਾਮ ਉਹਦਾ ਕਿਸੇ ਨੂੰ ਬੰਧਨ ਚੋਂ ਨਹੀਂ ਛਡਾਉਂਦਾ ਉਹਦਾ ਨਾਮ ਛਡਾਉਂਦਾ ਵਿਸ਼ੇਸ਼ ਕਰਕੇ ਕਿਉਂ ਵਿਸ਼ੇਸ਼ ਗਿਲਤੀ ਹੋਵੇਗੀ ਤਾਂ ਉਹਦਾ ਮਤਲਬ ਛੁਟਕਾਰਾ ਹੋਵੇਗਾ ਉਹ ਤੇ ਸਮਾਨ ਰੂਪ ਸੇ ਸਮਾਨ ਰੂਪ ਸੇ ਉਹ ਨਹੀਂ ਕੁਝ ਕਰਦਾ ਇਸ ਕਰਕੇ ਨਾਮ ਜਿਹੜਾ ਹੈ ਪਰਮੇਸ਼ਰ ਦਾ ਅੰਤਰਯਾਮੀ ਦਾ ਉਹਦੇ ਨਾਲੋਂ ਵੀ ਵੱਡਾ ਹੈ ਉਹਦੇ ਨਾਲੋਂ ਵੀ ਉੱਚਾ ਹੋ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵਡ ਉੱਚਾ ਓਡਾ ਉੱਚਾ ਹੋ ਜਾਏ। ਨਾਵੇ ਅੰਦਰ ਹੋ ਵਸਾਂ ਨੌ ਵਸੇ ਮਨ ਆਏ। ਨਾਮ ਜਿਹੜਾ ਹੈ ਉਹਦੇ ਚ ਪਰਮੇਸ਼ਰ ਵਸਦਾ, ਨਾਮ ਨੂੰ ਆਪਣੇ ਮਨ ਚ ਵਸਾ ਲਓ, ਬਸ ਉਹ ਨਾਮ ਦਾ ਰੂਪ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ, ਸਾਰੀ ਨਾਮ ਦੀ ਵਡਿਆਈ ਹੈ। ਇਹ ਸ਼ਬਦ ਬ੍ਰਹਮ ਹੈ ਸਰ, ਇਹਦਾ ਸਾਰੇ ਪਾਸੇ ਮੂੰਹ ਹੈ ਸਰ। ਵੈਸੇ ਭਗਵਾਨ ਤਾਂ ਚਾਰ ਮੂੰਹ ਬਣਾਉਂਦੇ। ਜਦੋਂ ਸੰਪੂਰਨ ਹੋ ਗਈ ਭੀੜ, ਹਜ਼ਾਰਾਂ ਹੀ ਸੰਗਤਾਂ ਦਾ ਇਕੱਠ ਕਰਕੇ ਗੁਰੂ ਮਹਾਰਾਜ ਜੀ ਬਾਬਾ ਬੁੱਢਾ ਜੀ ਨੂੰ ਆਉਂਦੇ ਨੇ ਜੀ ਕਿੱਥੇ ਸਥਾਪਨ ਕਰੀਏ, ਤੇ ਬਾਬਾ ਬੁੱਢਾ ਜੀ ਆਉਂਦੇ ਜੀ ਤੁਸੀਂ ਅੰਤਰਯਾਮੀ ਸਭ ਜਾਣਨ ਵਾਲੇ, ਪਰ ਫਿਰ ਵੀ ਜੇ ਮੇਰੇ ਤੋਂ ਪੁੱਛਿਆ ਮੈਨੂੰ ਮੇਰੇ ਮੂੰਹ ਅਖਵਾਉਣਾ ਚਾਹੁੰਦੇ ਹੋ ਤਾਂ ਹਰੀ ਮੰਦਰ ਚ ਉੱਥੇ ਪ੍ਰਕਾਸ਼ ਕਰੋ। ਕੋਈ ਮੰਦਰ ਬਣੇ ਜਿਵੇਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਨ ਕਰਦੇ ਨੇ, ਪਰ ਇਹ ਜਾਗਦੀ ਜੋਤ ਸ਼ਬਦ ਬ੍ਰਹਮ ਇਹ ਸ੍ਰੀ ਗੁਰੂ ਮਹਾਰਾਜ ਜੀ ਹਰਿਮੰਦਰ ਸਾਹਿਬ ਵਿੱਚ ਜਾ ਕੇ ਸਥਾਪਿਤ। ਤੇ ਬਾਬਾ ਬੁੱਢਾ ਜੀ ਸਭ ਤੋਂ ਪਹਿਲੇ ਗ੍ਰੰਥੀ ਹੋਏ, ਆਵਾਜ਼ ਲਈ, ਹੁਕਮਨਾਮਾ ਲਿਆ, ਵਾਕ ਲਿਆ, ਤੇ ਇਹ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ। ਵਰ ਦਿੱਤਾ ਕਿਸੇ ਨੂੰ ਕੋਈ ਸੰਸਾਰੀ ਔਕੜ ਆ ਬਣੇ, ਪੰਜਾਂ ਸਿੱਖਾਂ ਨੂੰ ਪ੍ਰਸ਼ਾਦ ਛਕਾਏ, ਪੰਜ ਸਿੱਖ ਮਿਲ ਕੇ ਅਰਦਾਸ ਕਰਨ ਗੁਰੂ ਗ੍ਰੰਥ ਸਾਹਿਬ ਅੱਗੇ, ਉਹਦੀ ਪੂਰੀ ਹੋਵੇਗੀ। ਤੇ ਜੇ ਕੋਈ ਮੋਖਸ਼ ਵਾਸਤੇ ਇਹਦੀ ਸੇਵਾ ਕਰੇ, ਚੰਦਨ ਛਿੜਕੇ, ਧੂਪ ਤਖਾਏ, ਜੋਤ ਬਾਲੇ, ਸ਼ੁੱਧ ਬਾਣੀ ਪੜ੍ਹੇ, ਇੱਕ ਚਿੱਤ ਹੋ ਕੇ ਹਰ ਰੋਜ਼ ਅਰਦਾਸ ਕਰੇ, ਸੇਵਾ ਕਰੇ। ਬਾਬਾ ਨੰਦ ਸਿੰਘ ਜੀ ਆਉਂਦੇ ਨੇ, ਉਹ ਆਉਂਦੇ ਸੀ, ਅਸਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਬੇ ਨਾਨਕ ਨੂੰ ਵੇਖਿਆ। ਸੋ ਜਿਨ੍ਹਾਂ ਨੇ ਜਾਣਿਆ, ਜਿਨ੍ਹਾਂ ਦੀ ਸ਼ਰਧਾ, ਜਿਨ੍ਹਾਂ ਦਾ ਵਿਸ਼ਵਾਸ ਹੈ, ਜਿਨ੍ਹਾਂ ਨੇ ਮੰਨਿਆ, ਉਨ੍ਹਾਂ ਵਾਸਤੇ ਤੇ ਪੂਰਨ ਗੁਰੂ ਹੈ, ਤੇ ਜਿਨ੍ਹਾਂ ਨੇ ਨਹੀਂ ਜਾਣਿਆ, ਨਹੀਂ ਮੰਨਿਆ, ਉਨ੍ਹਾਂ ਵਾਸਤੇ ਕੋਸ਼ਿਸ਼ ਉਹ ਵੀ ਕਰਦੇ ਨੇ, ਪਰ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ, ਉਨ੍ਹਾਂ ਨੂੰ ਅਸੀਂ ਗਲਤ ਤੇ ਨਹੀਂ ਆਖ ਸਕਦੇ। ਕਿਉਂ? ਕੋਈ ਚਾਰ ਮੀਲ ਨਹੀਂ ਤੁਰ ਸਕਦਾ, ਤੇ ਚਲੋ ਕੋਈ ਫਰਲਾਂਗ ਹੀ ਸਹੀ, ਕੋਈ ਫਰਲਾਂਗ ਨਹੀਂ ਤੁਰ ਸਕਦਾ, ਚਲੋ ਕੋਈ ਦੋ ਕਰਮਾਂ ਹੀ ਸਹੀ। ਜਿਹੜੇ ਸੁਣਦੇ ਨੇ ਸੰਗਤ ਤੇ ਚਾਹੁੰਦੇ ਨੇ, ਹੈ ਤੇ ਬਹੁਤ ਚੰਗਾ, ਪਰ ਪੂਰਾ ਲਾਭ ਤੇ ਸਾਨੂੰ ਉਸ ਦਿਨ ਹੋਣਾ ਜਿਸ ਦਿਨ ਨਾਮ ਨੂੰ ਸੁਣ ਕੇ ਅਸਾਂ ਮਨਨ ਕਰ ਲਿਆ। ਗੁਰੂ ਮਹਾਰਾਜ ਜੀ 1430 ਅੰਗ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਏ, ਬਿਨਾਂ ਨਾਮ ਤੋਂ ਹੋਰ ਕੋਈ ਗੱਲ ਨਹੀਂ ਆਖੀ, ਬਸ ਨਾਮ ਤੇ ਨਾਮੀ ਦਾ ਕਥਨ, ਜਾਂ ਨਾਮ ਜਪਣ ਵਾਲਿਆਂ ਦੀ ਮਹਿਮਾ ਤਰੀਫ, ਹੋਰ ਕਿਸੇ ਦੀ ਕੋਈ ਵਡਿਆਈ ਨਹੀਂ, ਕੋਈ ਮਹਿਮਾ ਨਹੀਂ, ਕੋਈ ਕਿਸੇ ਦੇ ਗੁਣ ਗਾਇਨ ਨਹੀਂ ਕੀਤੇ, ਸਿਰਫ ਨਾਮ ਦੀ ਤੇ ਨਾਮ ਜਪਣ ਵਾਲਿਆਂ ਦੀ ਮਹਿਮਾ। ਸੋ ਗੁਰੂ ਮਹਾਰਾਜ ਦੀ ਬਾਣੀ ਸੁਣ ਕੇ ਤੇ ਮਨਨ ਕਰ ਲੈ, ਜਿਹੜਾ ਵਿਸ਼ਵਾਸ ਕਰ ਲੈ, ਉਹਦੇ ਵਰਗਾ ਕੋਈ ਨਹੀਂ ਇਸ ਸੰਸਾਰ ਦੇ ਵਿੱਚ, ਉਹ ਸਭ ਤੋਂ ਸ੍ਰੇਸ਼ਟ ਮਨੁੱਖ ਹੈ ਇਸ ਸੰਸਾਰ ਦੇ ਵਿੱਚ, ਦੇਵਤਿਆਂ ਨਾਲੋਂ ਵੀ ਉਹ ਉੱਤਮ ਹੈ। ਬ੍ਰਹਮ ਗਿਆਨੀ ਕੇ ਦਰਸ ਵੱਡ ਭਾਗੀ ਪਾਈਏ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਬ੍ਰਹਮ ਗਿਆਨੀ ਨੂੰ ਵਿਸ਼ਨੂੰ, ਬ੍ਰਹਮਾ, ਸ਼ਿਵ ਵੀ ਲੋਚਦੇ ਨੇ, ਦਰਸ਼ਨ ਕਰਨਾ ਚਾਹੁੰਦੇ ਨੇ। ਸੋ ਇੰਨਾ ਦਰਜਾ ਹੈ ਬ੍ਰਹਮ ਗਿਆਨੀ ਦਾ ਨਾਮ ਜਪਣ ਵਾਲਾ। ਸੁਖਮਨੀ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਦੀ ਵਡਿਆਈ, ਸਾਧੂ ਦੀ ਵਡਿਆਈ, ਸੰਤ ਦੀ ਵਡਿਆਈ, ਹੋਰ ਤੇ ਨਹੀਂ ਕਿਸੇ ਦੀ ਵਡਿਆਈ ਕੀਤੀ। ਨਾਮ ਦੀ ਵਡਿਆਈ, ਹੋਰ ਤੇ ਨਹੀਂ ਕਿਸੇ ਦੀ ਵਡਿਆਈ ਕੀਤੀ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਣੀ। ਨਾਮ ਕਰਕੇ, ਨਾਮ ਹੀ ਸੁਖਾਂ ਦੀ ਮਣੀ ਹੈ। ਬਸ ਸੁਣ ਕੇ ਜਿਨ੍ਹੇ ਨਾਮ ਨੂੰ ਮਨਨ ਕਰ ਲਿਆ, ਹਿਰਦੇ ਚ ਵਸਾ ਲਿਆ, ਤੇ ਨਾਮ ਵਿਚ ਹੀ ਪਰਮੇਸ਼ਰ ਏ। ਗੁਰੂ ਗ੍ਰੰਥ ਸਾਹਿਬ ਨਾਮ ਦਾ ਅਪਣਾ ਰਹੇ, ਸ਼ਬਦ ਬ੍ਰਹਮ ਏ, ਪਰਮੇਸ਼ਰ ਵਿਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕੋਈ ਫਰਕ ਨਹੀਂ, ਕਿਉਂ ਗੁਰੂ ਮਹਾਰਾਜ ਜੀ ਆਪ ਨਤਮਸਤਕ ਹੋਏ ਨੇ ਤੇ ਹੁਕਮ ਕਰ ਗਏ ਕਿ ਮੇਰੀ ਜੋਤ ਗ੍ਰੰਥ ਵਿਚ ਬਸ, ਤੇ ਸਰੀਰ ਮੇਰਾ ਪੰਥ ਏ, ਪਰ ਜਿਹੜਾ ਸਹੀ ਉਨ੍ਹਾਂ ਦਾ ਹੁਕਮ ਮੰਨਣ ਵਾਲਾ ਹੈ। ਇਹ ਗੁਰੂ ਮਹਾਰਾਜ ਜੀ ਆਪ ਬਚਨ ਕੀਤਾ ਸੀ। ਬਾਕੀ ਰਹਿ ਗਈ ਸੰਪਰਦਾਵਾਂ ਦੀ ਗੱਲ, ਜਿੰਨੇ ਵੀ ਨਾਨਕ ਨਾਮ ਲੇਵਾ ਨੇ, ਇਹ ਸਾਰਿਆਂ ਨੂੰ ਪਤਾ ਹੈ ਕਿ ਬੰਗਾਲ ਤੱਕ ਨਿਰਮਲੇ ਸੰਤਾਂ ਨੇ ਉਪਦੇਸ਼ ਦਿੱਤਾ, ਸਾਰੇ ਨਿਰਮਲੇ ਅੰਮ੍ਰਿਤ ਛਕਦੇ ਨੇ। ਦਸੋਂ ਪਾਤਸ਼ਾਹ ਨਿਰਮਲੇ ਸੰਤਾਂ ਨੂੰ ਸਭ ਤੋਂ ਪਹਿਲਾਂ ਵਿਦਿਆ ਪੜ੍ਹਨ ਵਾਸਤੇ ਸੰਸਕ੍ਰਿਤ ਘੱਲਿਆ ਸੀ, ਉਹ ਪੜ੍ਹਾਉਂਦੇ ਨਹੀਂ ਸੀ, ਅਜੇ ਵੀ ਨਹੀਂ ਪੜ੍ਹਾਉਂਦੇ। ਬ੍ਰਾਹਮਣ ਤੋਂ ਬਿਨਾਂ ਤੇ ਸੰਨਿਆਸੀ ਤੋਂ ਬਿਨਾਂ ਉਹ ਪੜ੍ਹਾਉਂਦੇ ਨਹੀਂ ਸੀ, ਉਦੋਂ ਕੇਂਦਰ ਸੀ ਵਿਦਿਆ ਦਾ ਕਾਸ਼ੀ। ਗੁਰੂ ਮਹਾਰਾਜ ਜੀ ਆਖਣ ਲੱਗੇ, ਜੇ ਹੀਰਾ ਭਾਵੇਂ ਗੰਦੀ ਬਾਣੀ ਚ ਪਿਆਵੇ ਤੇ ਚੁੱਕ ਲੈਣਾ ਚਾਹੀਦਾ, ਮਤ ਕਿਸੇ ਤਰ੍ਹਾਂ ਵੀ, ਵਿਦਿਆ ਕਿਸੇ ਤਰ੍ਹਾਂ ਪ੍ਰਾਪਤ ਹੋਵੇ ਤੇ ਪ੍ਰਾਪਤ ਕਰਨੀ ਚਾਹੀਦੀ। ਫਿਰ ਪੰਜਾਂ ਸਿੱਖਾਂ ਨੂੰ ਭਗਵੇ ਕੱਪੜੇ ਪਵਾ ਕੇ ਉੱਥੇ ਕੱਲਿਆ ਵਿਦਿਆ ਪ੍ਰਾਪਤ ਕਰਨ ਵਾਸਤੇ। अमृत तारी सी हो, पर उन्हें आख्या शस्त्र तारी वास्ते पिछया करनी ठीक नहीं हुंदी। वो एक छत्रियां वाला बाणा है, छत्रियां वाला बाणा पहन के किसी के हाथ करना ये ठीक नहीं, शोभा नहीं दिंदा, ये फौजी बाणा है, ये बहादुरां वाला बाणा है। तो जिन्ने निर्मले संत ने सारे ही अमृत छकदे ने, ते इन्हां ही प्रचार किया सारा गुरु ग्रंथ साहब का गुरबाणी का, इन्हां नूं महाराज जी विद्या का वरदान दिता, छे वरदान दिते हुए ने निर्मलियां ने, उदासियां नूं भी बख्शी हुई है। सो उन्हां ने हुक्म की, फिर आख लगे जी असां तो लड़ना नहीं, कृपान ला महाराज आंदे ने इन्हां दा मन हो गया निर्मल। वैसे भी गुरु नानक साहब महाराज के मत का ना ही निर्मल है, मारिया सिक्का जगत विच नानक निर्मल पंथ चा कोल निर्मल अवतरे हो। गुरु अंगद साहब महाराज बाबा भट्टा ने आख्या निर्मल कुल दे विच तुसा अवतार धारण किया। सो ए मत संसा लियावो भई निर्मले संत ते गुरु घर नालों को वखरे ने, गुरु घर तो सब तो मुखी संपर्दा निर्मलिया दिए, जिन्हां नूं महाराज जी विद्या दा दान दिता ते कई बख्शियां कीतियां। उन्हां आख्या तुहाडी विद्या तुहाडी रसना यही तलवार का काम करेगी। तो जिन्ना इन्हां ने गुरबाणी का गुरु ग्रंथ साहब का प्रचार किया लोगों नूं जोड़िया, तुसी आप वेख लो, पढ़ सुन लो, किसी नूं पुछ लो, होर किसी ने भी इन्ना नहीं जोड़िया, इन्ना प्रचार नहीं किया। क्यों? दूजियां कोल विद्या का दान नहीं सी, दसम पातशाह विद्या का दान दिता, ते सारे ही रहत रखते ने गुरु महाराज जी वाली, शस्त्र एदू नहीं पैरते, कृपान एदू नहीं पैरते, देशों विदेशों जो प्रचार करते सी उथे भिक्षा करके भी रोटी खानी पैंदी है, ते जे कृपान पाई होवे ते करे पिछया ते ओ शोभा नहीं, छत्रियां वाला बाणा है, एदी बेइज्जती है, ये ठीक नहीं गल। ता करके निर्मले संत जेड़े ने बस खुला खुदा ते बज्जा बंदा वाली गल है, उंज ये गुरु घर दी सब तो मुखी संपर्दा है, ते गुरबाणी ते इन्हां दा अटूट श्रद्धा है। ते जो भी नानक नाम लेवा भावे निर्मले ने, अकाली ने, निहंग ने, दूजे तीजे सारे, इन्हां नूं आपस दे विच वैर नहीं करना चाहिए। दसम पातशाह आख्या सी कोई सिख हो के जे सिख नाल वैर करेगा तो वह सीधा मेरे नाल ही वैर करता है। लैलां दी दरगाह का कुत्ता मजनू गल नाल लावे, लैलां दी गली का कुत्ता मजनू ने जफा मार लिया, तू ओदी गली च हो के आया। सो कोई गुरु की गल सुनाए तो जेड़ा गुरु का प्रेमी ओदा धन्नवादी होवेगा। सो जेड़ा सही गुरु नानक पातशाह महाराज का, दसों पातशाह महाराज का जेड़ा अनुयायी है, उसका सिख सेवक है, वह मतलब निर्मलिया संतान दे ते एक सेवा पंथियां दे सारे ही रिनी ने, जे सच्ची गल पुछो ते उन्होंने ते सारे सिख जगत का मुंह धोता, सब जगह उन्हें स्थान बनाए ने गुरु महाराज के, ते इन्हां ने प्रचार किया बंगाल, चार नरोतम होए ने निर्मलिया दे विच, इन्ने नरोतम किसे च वी, पंडित तारा सिंह नरोतम, हरा सिंह नरोतम, पुरशोत्तम नरोतम, वह गया से राजस्थान, चाहता मैं दस देंगा अपनी गुरबाणी की चीज है ते गुरु नानक की चीज है। हरा सिंह बंगाल च गया पर छेती देहांत हो गया, तो मैं बंगाल दसांगा लोगों की हुंदा है, ए मिलदा सर्टिफिकेट पहला नरोतम का, नरां च उत्तम। पंडित तारा सिंह ए भी नरोतम है, ये राजे पटियाले वाले कोल आए ने, इन्हां दे भगतां दी बाणी का टीका किया ते देहांत हो गया सी। फिर फरीदकोटिए ने सारे संतां निर्मलियां नूं सद के टीका कराया सी, फरीदकोटिया टीका मशहूर है सारा। तो सारे जिन्ने भी गुरु घर नूं मन्नण वाले ने इन्हां नूं आपस च विरोध नहीं करना चाहीदा। ते जिवें कोई जिवें मजनू आंदा सी भई ये ते लेलां दी गली चो कुत्ता आवे, ते जेड़ा गुरु दी गल सुनाए, गुरु दे नाल जुड़िया होया है, ओदे नाल दूजा वैर करे, ते समझ लो ओ गुरु दा श्रद्धालु नहीं, ओ गुरु दा प्रेमी नहीं। ता मैं पिया ना जिन्ने भी गुरु नानक साहब महाराज दे सेवक ने, नानक नाम लेवा ने, इन्हां सारिआं नूं ही एक होके चलना चाहीदा, वैर विरोध ते किसे नाल भी नहीं वैसे करना चाहीदा, किसी भी संपर्दा किसी की निंदा नहीं करनी चाहिए। संतान ने भी किसी का दीवा ना बजाओ, तुसी गैस जगा दो, सिखां दी एवें नहीं सी जय जयकार, उन्हां दी रहनी सी, लाहौर अग लग गई, सेवादार सिख सी वह बाल्टी नाल अग बजाया, ते वह हाकम आ गए उतो, आंदे ने तेरी बाल्टी किन्नी को अग, आंदा मैं ते गुरु नानक साहब का सिख हाँ, असी ते जिन्ना चिर साडे शरीर प्राण ने असी ते सेवा च उन्हूं बतीत करना। ਇੱਕ ਮਹੰਤ ਸੀ ਪਹਿਲਾਂ ਸਾਨੂੰ ਦੱਸਦੇ ਹੁੰਦੇ ਸੀ ਜਦੋਂ ਉਹਨੂੰ ਮਹੰਤ ਬਣਾਇਆ ਤਾਂ ਸਾਧ ਸੰਗਤ ਜੀ ਜਿਹੜੀ ਚੱਕੀ ਪੀਨਾ ਨਾ ਮੈਂ ਇਹ ਸੇਵਾ ਨਹੀਂ ਮੈਂ ਦੇਣੀ ਕਿਸੇ ਨੂੰ ਤੇ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਤੇ ਆਂਦਾ ਸਾਧ ਸੰਗਤ ਜੀ ਘੋੜਿਆਂ ਦੀ ਲਿਦ ਜਿਹੜੀ ਮੈਂ ਸੁੱਟਣਾ ਇਹ ਸੇਵਾ ਮੈਂ ਕਿਸੇ ਨੂੰ ਦੇਣੀ ਬੇਸ਼ੱਕ ਨਵਾਬ ਤੇ ਤੁਸੀਂ ਮੈਨੂੰ ਬਣਾ ਦਿੱਤਾ ਇਹੋ ਜਿਹੇ ਲਾਇਕ ਸਨ ਅੱਛਾ ਉਹਨਾਂ ਵੱਲੋਂ ਵੇਖ ਕੇ ਹੋਰ ਹਜ਼ਾਰਾਂ ਹੁਣ ਕਵੀ ਇੱਕ ਬੜੀ ਵਧੀਆ ਅੱਗੇ ਗੱਲ ਪਿਆਂਦਾ ਸੀ ਕਹਿੰਦਾ ਸੀ ਹੁਣ ਹਾਲ ਕੀ ਹੋ ਗਿਆ ਜਥੇਦਾਰ ਜ਼ਿਆਦੇ ਤੇ ਸੇਵਾਦਾਰ ਥੋੜੇ ਨੇ ਜਿਹੜਾ ਜਾਂਦਾ ਉਹਦਾ ਮੈਨੂੰ ਪਹਿਲਾਂ ਜਥੇਦਾਰ ਬਣਾ ਦੇ ਉਹਨੂੰ ਇਹ ਜੇ ਪਤਾ ਹੀ ਨਹੀਂ ਕਿ ਗੁਰੂ ਘਰ ਦੇ ਚ ਸੇਵਕਾਂ ਦਾ ਦਰਜਾ ਉੱਚਾ ਕਿ ਜਥੇਦਾਰਾਂ ਦਾ ਉੱਚਾ ਦਰਜਾ ਸੇਵਕ ਦਾ ਦਰਜਾ ਉੱਚਾ ਹੁੰਦਾ ਜਿੰਨੇ ਵੀ ਗੁਰੂ ਘਰ ਚ ਕੋਈ ਪ੍ਰਾਪਤ ਕੀਤਾ ਸੇਵਕਾਂ ਨੇ ਕੀਤਾ ਕਿ ਜਥੇਦਾਰਾਂ ਨੇ ਕੀਤਾ ਜਥੇਦਾਰ ਤੇ ਨੰਦ ਚੰਦ ਸੀ ਹੰਕਾਰ ਹੋ ਗਿਆ ਉਹਨੂੰ ਤੇ ਉਹ ਰਸਾਤਲ ਨੂੰ ਗਿਆ ਤੇ ਜਿਹੜੇ ਸੇਵਕ ਬਣ ਕੇ ਰਹੇ ਉਹਨਾਂ ਸਾਰੇ ਪ੍ਰਾਪਤੀ ਕੀਤੀ ਸੋ ਸੇਵਕ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਤੇ ਸੇਵਕ ਦਾ ਕਦੀ ਬੁਰਾ ਨਹੀਂ ਕਰਦਾ ਜਿਹੜਾ ਸਵਾਮੀ ਆਪਣੇ ਸੇਵਕ ਦਾ ਕਦੇ ਬੁਰਾ ਨਹੀਂ ਚਿਤਵਦਾ ਇਹ ਨਿਯਮ ਹੈ ਕੁਦਰਤ ਦਾ ਈਸ਼ਵਰ ਪਰਮਾਤਮਾ ਦਾ ਸੋ ਕੋਈ ਵੀ ਸੰਪਰਦਾਇ ਕੋਈ ਵੀ ਕਿਸੇ ਨੂੰ ਮੰਨਣ ਵਾਲਾ ਹੈ ਕਿਸੇ ਦੇ ਗੁਰੂ ਦੀ ਕਿਸੇ ਦੇ ਪੀਰ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਸਾਰੇ ਗੁਰੂ ਪੀਰ ਬੇੜੀਆਂ ਦੀ ਤਰ੍ਹਾਂ ਨੇ ਜਿਹਦੇ ਤੇ ਵੀ ਕੋਈ ਵਿਸ਼ਵਾਸ ਕਰੇ ਜਿਹਦੇ ਤੇ ਵੀ ਸ਼ਰਧਾ ਕਰੇ ਉਹੀ ਬੇੜੀ ਪਾਰ ਕਰ ਦਿੰਦੀ ਸਾਰੇ ਗੁਰੂ ਪੀਰ ਸਾਰੇ ਮਤ ਮਤਾਂਤਰ ਠੀਕ ਨੇ ਆਪੋ ਆਪਣੇ ਥਾਂ ਤੇ ਪਰ ਤੁਸੀਂ ਜੇ ਲਾਇਕ ਬਣ ਜਾਓ ਤੇ ਤੁਹਾਡੇ ਵੱਲੋਂ ਵੇਖ ਕੇ ਆਪਣੇ ਆਪ ਹੀ ਲੋਕ ਇੱਧਰ ਆਉਣਗੇ ਤੇ ਜੇ ਆਪਾਂ ਹੀ ਨਾ ਚੰਗੇ ਹੋਏ ਤੇ ਫਿਰ ਲੋਕਾਂ ਤੇ ਲੋਕਾਂ ਤੋਂ ਅੱਗੇ ਚਾਹੁੰਦੇ ਹਨ ਦੂਜੇ ਤੇ ਮੌਕਾ ਮਿਲ ਜਾਂਦਾ ਸੋ ਮੱਖੀ ਕਿੱਥੇ ਬਹਿੰਦੀ ਜ਼ਖਮ ਹੋਵੇ ਕੀੜੀ ਉੱਥੇ ਵੜਦੀ ਮੈਂ ਜਿੱਥੇ ਛਿੱਦਰ ਹੋਵੇ ਇਸ ਤਰ੍ਹਾਂ ਜਿਹੜੇ ਲੋਕ ਨੇ ਉਹ ਤਾਂ ਅੱਗੇ ਚਾਹੁੰਦੇ ਨੇ ਇਸ ਗੱਲੋਂ ਕਿਸੇ ਤਰ੍ਹਾਂ ਦੇ ਵੀ ਕੋਈ ਵਵਾ ਵੈਰ ਨਾ ਕਰੀਏ ਕਾਹੂ ਘੱਟ ਘੱਟ ਅੰਤਰ ਬ੍ਰਹਮ ਸਮਾਹ ਗੁਰੂ ਮਹਾਰਾਜ ਜੀ ਨੇ ਇਹ ਗੱਲਾਂ ਦੱਸੀਆਂ ਉਹਨਾਂ ਤੇ ਆਖਿਆ ਸਾਰਿਆਂ ਤੇ ਪਰਮੇਸ਼ਰ ਦੀ ਜੋਤ ਭਾਈ ਘਨੱਈਏ ਨੇ ਵਿਤਕਰਾ ਕੀਤਾ ਭਾਈ ਘਨੱਈਆ ਦਸਮ ਪਾਤਸ਼ਾਹ ਦੇ ਟਾਈਮ ਹੀ ਹੋਇਆ ਉਹ ਤਾਂ ਨਹੀਂ ਬਾਅਦ ਵਿੱਚ ਹੋਇਆ ਸਭ ਨੂੰ ਪਾਣੀ ਪਿਆਉਂਦਾ ਸੀ ਤੇ ਗੁਰੂ ਸਾਹਿਬ ਹੋਰ ਨਹੀਂ ਕਿਸੇ ਦੇ ਖੁਸ਼ ਹੋਏ ਭਾਈ ਘਨੱਈਏ ਨੂੰ ਵਰ ਦਿੱਤਾ ਲੈ ਜੇ ਪਾਣੀ ਪਿਆਨਾ ਤਾਂ ਮਲਮ ਦੀ ਡੱਬੀ ਵੀ ਫੜ ਉੱਤੇ ਲਾ ਲਿਆ ਇਸ ਗੱਲੋਂ ਸੁਣ ਕੇ ਇੱਕ ਗੱਲ ਵੀ ਮੰਨ ਲਈਏ ਬਸ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਉਹ ਨਿਹਾਲ ਹੋ ਜਾਂਦਾ ਸੋ ਇਹ ਪ੍ਰਭੂ ਪਰਮਾਤਮਾ ਦੀ ਚਰਚਾ ਜਿਹੜੀ ਏ ਜਿਵੇਂ ਪਰਮੇਸ਼ਰ ਬੇਅੰਤੇ ਇਸ ਤਰ੍ਹਾਂ ਉਹਦੀ ਚਰਚਾ ਵੀ ਬੇਅੰਤ ਅਨੰਤ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਇਹਨਾਂ ਸ਼ਬਦਾਂ ਨਾਲ ਕਿਵਾਂ ਦਾ ਜਾ ਕੇ ਕਹੋ ਸਾਧ ਸੰਗਤ ਗੁਰੂ ਪਰਮੇਸ਼ਰ ਬਖਸ਼ਣ ਯੋਗ ਕਰੋ ਕਿਰਪਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।